ਉਰਦ ਧਿਆਨ ਵਿਵਲਾਗਾ ਨਾ ਮਰ ਜਾਤ ਆਇਆ ਕਰ ਭੀਤਰ ਬਾੜ ਜਾ ਸੀ ਨਾਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜਿਆੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ ਹੁਕਮ ਪਿਆ ਗੁਰਬਾਸ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜਿਆੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ ਹੁਕਮ ਪਿਆ ਗੁਰਬਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹਲਾ ਪਹਿਲਾ ਪਹਿਰੇ ਕਰ ਪਹਿਲਾ ਪਹਿਲੇ ਪਹਿਰੇ ਰਹਿਣ ਕੈ ਬਣ ਜਾ ਰਿਹਾ ਮਿੱਤਰਾ ਹੁਕਮ ਪਿਆ ਕਰ ਬਾਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੋਵਰ ਗੁਰੂ ਖਾਲਸਾ ਸਤਸੰਗ ਜੀ ਆਪ ਸਾਰੀਆਂ ਸੰਗਤਾਂ ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਆਪਣੇ ਸਵਾਸਾਂ ਦੀ ਪੂੰਜੀ ਨੂੰ ਗੁਰੂ ਹਜ਼ੂਰੀ ਵਿੱਚ ਬੈਠ ਕੇ ਸਤਸੰਗਤ ਰੂਪ ਦੇ ਅੰਦਰ ਸਫਲਿਆਂ ਕਰਨ ਵਾਸਤੇ ਉਦਮ ਕੀਤਾ ਹੈ। ਗੁਰੂ ਨਾਨਕ ਦੇ 11ਵੇਂ ਸਰੂਪ ਜਿੱਥੇ ਗੁਰੂ ਨਾਨਕ ਦੀ ਉਹ ਦਰਗਾਹੀ ਜੋਤ ਜਿਹੜੀ ਦਸਾਂ ਸਰੂਪਾਂ ਵਿੱਚ ਜਗਮਗਾਈ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਦਸੇ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਗਟ ਗੁਰਾਂ ਜੀ ਦੇ ਸੰਸਕਾਰ ਸਮੇਂ ਦਿੱਤੇ ਹੈ। ਗੁਰੂ ਸਾਹਿਬ ਦਾ ਬੋਲਣਾ ਉਪਦੇਸ਼ ਦੇਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਵੇਂ ਮਾਲਕ ਕਿਸੇ ਵੀ ਨੌਕਰ ਤੋਂ ਕੋਈ ਕੰਮ ਲੈ ਸਕਦਾ ਹੈ, ਨੌਕਰਾਂ 'ਤੇ ਉਹਦਾ ਮਾਲਕ ਦਾ ਹੁਕਮ ਹੈ, ਕੋਈ ਵੀ ਕੰਮ ਸੌਂਪੇ ਨੌਕਰ ਨੂੰ ਕਰਨਾ ਪਏਗਾ। ਇਸੇ ਪ੍ਰਕਾਰ ਹਮ ਚਾਕਰ ਗੋਬਿੰਦ ਕੇ ਉਹ ਪਰਮੇਸ਼ੁਰ ਵਾਹਿਗੁਰੂ ਆਪਣੇ ਚਾਕਰਾਂ ਦੇ ਵਿੱਚੋਂ ਕਿਸੇ ਨੂੰ ਵੀ ਆਪਣਾ ਉਪਦੇਸ਼ ਸੁਣਾਉਣ ਵਾਸਤੇ ਜਿਹੜੀ ਦੇਹ ਗੁਰੂ ਨੂੰ ਸਮਰਪਿਤ ਹੋ ਚੁੱਕੀ ਹੈ, ਗੁਰੂ ਵਾਲਾ ਬਣ ਕੇ ਉਹਨੇ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਭਾਈ, ਉਸ ਦੇਹ ਦੇ ਵਿੱਚ ਫਿਰ ਗੁਰੂ ਸਾਹਿਬ ਜੀ ਦਾ ਜੋ ਸ਼ਬਦ ਬੋਲਦਾ ਹੈ ਦੇਹ ਕਿਸੇ ਵੀ ਗੁਰਸਿੱਖ ਦੀ ਹੋਵੇ ਪਰ ਆਵਾਜ਼ ਜਿਹੜੀ ਹੈ ਸ਼ਬਦ ਜੋ ਹੈ ਉਹ ਦਰਗਾਹੀ ਹੈ ਗੁਰੂ ਸਾਹਿਬ ਦਾ, ਅਸੀਂ ਟੇਕ ਸ਼ਬਦ 'ਤੇ ਰੱਖਣੀ। ਇਸ ਵਾਸਤੇ ਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਬਣੇ ਹੋਏ ਪ੍ਰੋਗਰਾਮ ਦੇ ਅਨੁਸਾਰ ਅਤੇ ਕੱਲ੍ਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਆਗਮਨ ਪੁਰਬ ਸਾਰੀ ਦੁਨੀਆ ਦੇ ਅੰਦਰ ਸਿੱਖ ਜਗਤ ਦੇ ਅੰਦਰ ਉਸ ਦਿਹਾੜੇ ਨੂੰ ਬਹੁਤ ਪਿਆਰ ਦੇ ਨਾਲ ਥਾਂ ਥਾਈਂ ਗੁਰਸਿੱਖ ਸੰਗਤਾਂ ਨੇ ਮਨਾਇਆ। ਇਸ ਥਾਂ 'ਤੇ ਗੁਰੂ ਕੇ ਅਸਥਾਨ 'ਤੇ ਸੁਚੱਜਾ ਪ੍ਰਬੰਧ ਹੈ, ਗੁਰਦੁਆਰਾ ਸਾਹਿਬ ਦੀ ਕਮੇਟੀ ਔਰ ਇੱਥੇ ਦੇ ਗ੍ਰੰਥੀ ਸਿੰਘ ਸਾਹਿਬਾਨ ਰਾਗੀ ਸਿੰਘ ਸਾਹਿਬਾਨ ਅਤੇ ਤੁਸੀਂ ਸਾਰੇ ਮਿਲ ਕੇ ਗੁਰੂ ਸਾਹਿਬ ਜੀ ਦਾ ਆਗਮਨ ਦਿਹਾੜਾ ਕੱਲ੍ਹ ਆਪਾਂ ਸਾਰਿਆਂ ਨੇ ਮਨਾਇਆ ਅਤੇ ਕੱਲ੍ਹ ਦੇ ਦਿਨ ਦੇ ਨਾਲ ਸੰਬੰਧ ਰੱਖਣ ਵਾਲਾ ਕੁਝ ਵਿਚਾਰ ਜਿਹੜਾ ਕੱਲ੍ਹ ਰਹਿ ਗਿਆ ਸੀ ਸਮਾਂ ਸੰਪੂਰਨ ਹੋਇਆ ਅਤੇ ਲੜੀਵਾਰ ਕਥਾ ਦਾਸ ਬਾਅਦ ਵਿੱਚ ਆਰੰਭ ਕੀਤਾ ਹੈ। ਇੱਕ ਬਹੁਤ ਜ਼ਰੂਰੀ ਬਾਤ ਆਪ ਜੀ ਦੇ ਨਾਲ ਸਾਂਝੀ ਕਰਨੀ ਕਿ ਗੁਰ ਪੁਰਬ ਸ਼ਬਦ ਜੋ ਹੈ ਗੁਰਪੁਰਬ ਦੀ ਪਰਿਭਾਸ਼ਾ ਕੀ ਹੈ, ਯਾਨੀ ਗੁਰਪੁਰਬ ਦਾ ਸਰੂਪ ਰੱਖਣ ਜੀ। ਕਿਸ ਨੂੰ ਕਿਹਾ ਜਾਂਦਾ ਗੁਰਪੁਰਬ? ਗੁਰਪੁਰਬ ਅਸੀਂ ਮਨਾਉਂਦੇ ਰਹੇ ਸਾਰੀ ਉਮਰ ਅਤੇ ਇਹਦਾ ਗਿਆਨ ਨਾ ਹੋਇਆ ਵੀ ਗੁਰਪੁਰਬ ਹੁੰਦਾ ਕੀ ਹੈ। ਦੂਸਰੀ ਗੱਲ ਕਿ ਕਿਹੜੇ ਕਿਹੜੇ ਦਿਹਾੜਿਆਂ ਨੂੰ ਗੁਰਪੁਰਬ ਕਿਹਾ ਜਾ ਸਕਦਾ ਹੈ? ਗੁਰਮਤ ਰੌ ਰੀਤ ਵਿੱਚ ਜਿਸ ਦਾ ਕੋਈ ਲਿਖਤ ਪ੍ਰੂਫ ਵੀ ਹੋਵੇ ਆਪਣੇ ਕੋਲ, ਇਹ ਨਹੀਂ ਵੀ ਆਪਣੇ ਕੋਲ ਹੀ ਬਣਾ ਕੇ ਰੱਖਿਆ ਵੀ ਉਹ ਚੰਗੀ ਵੀ ਨਹੀਂ ਹੋਈ। ਅਤੇ ਦੋ ਗੱਲਾਂ ਮੈਂ ਆਪ ਜੀ ਦੇ ਨਾਲ ਜਿਹੜੀਆਂ ਕੱਲ੍ਹ ਦੇ ਦਿਹਾੜੇ ਨਾਲ ਸੰਬੰਧਿਤ ਸੀ, ਗੁਰਪੁਰਬ ਦੀ ਬਾਬਤ ਭਾਈ ਗੁਰਦਾਸ ਦੀ ਰਚਨਾ ਤੋਂ ਸਾਨੂੰ ਇਹ ਸ਼ਬਦ ਮਿਲਦੇ ਹੈ, ਏਕ ਮਿਸਤਾਨ ਪਾਨ ਲਾਵਤ ਮਹਾਂਪ੍ਰਸਾਦ ਏਕ ਗੁਰਪੁਰਬ ਕੈ ਸਿੱਖ ਨੂੰ ਬੁਲਾਵੇ। ਇੱਕ ਉਹ ਗੁਰਸਿੱਖ ਜਿਹੜੇ ਗੁਰਪੁਰਬ ਦੇ ਦਿਨ ਕੜਾ ਪ੍ਰਸ਼ਾਦ ਜੋ ਅਕਾਲ ਪੁਰਖ ਦੇ ਅਰਪਣ ਕੀਤਾ ਜਾਂਦਾ ਹੈ, ਜਿਹਦੇ ਪੰਜ ਨਾਮ ਹਨ, ਉਹ ਕੜਾ ਪ੍ਰਸ਼ਾਦ ਦੀ ਪਰਿਭਾਸ਼ਾ 'ਤੇ ਕਥਾ ਕਰਨੀ ਬਣਦੀ ਹੈ, ਉਹਦੀ ਮੈਂ ਵਿਆਖਿਆ ਨਹੀਂ ਕਰਦਾ। ਕੜਾ ਪ੍ਰਸ਼ਾਦ ਕਦੋਂ ਚੱਲਿਆ, ਕੜਾ ਪ੍ਰਸ਼ਾਦ ਦੀ ਮਰਿਆਦਾ ਕੀ ਹੈ, ਬਣਾਉਣ ਦੀ ਵਰਤਾਉਣ ਦੀ ਇਹਦੇ ਕਿੰਨੇ ਨਾਮ ਹਨ, ਇਹਦਾ ਕੀ ਮਹੱਤਵ ਹੈ, ਇਤਿਹਾਸ ਇੱਕ ਵੱਖਰਾ ਵਿਸ਼ਾ ਹੈ। ਘੱਟੋ ਘੱਟ ਘੰਟੇ ਡੇਢ ਘੰਟੇ ਦੀ ਕਥਾ ਇਕੱਲੇ ਕੜਾ ਪ੍ਰਸ਼ਾਦ, ਜਿਵੇਂ ਕਿਰਪਾਨ ਹੈ, ਕਿਰਪਾਨ 'ਤੇ ਇਕੱਲੀ ਸੰਤਾਂ ਨੇ ਡੇਢ ਘੰਟਾ ਕਥਾ ਕੀਤੀ। ਮੈਂ ਕਥਾ ਕਰਾਉਂਦਾ ਰਿਹਾ ਨਾਲ, ਜਿਹਨਾਂ ਦਾ ਮੈਂ ਵਿਦਿਆਰਥੀ ਹਾਂ ਗੁਰਖਾਂ ਦਾ। ਅਤੇ ਅੱਜ ਕੇਵਲ ਗੁਰਪੁਰਬ ਸ਼ਬਦ 'ਤੇ ਥੋੜ੍ਹੇ ਜਿਹੇ ਚੰਦ ਕਰ ਕਰਦੇ ਅਸੀਂ ਕਈ ਵਾਰ ਪੁਰਾਤਨ ਸਮੇਂ ਤੋਂ ਹੀ ਐਸਾ ਚੱਲਿਆ ਰਿਹਾ। ਇਹ ਨਹੀਂ ਵੀ ਮੈਂ ਬਹੁਤ ਸਿਆਣੀ ਗੱਲ ਕਰਨ ਲੱਗਾ, ਮੇਰੇ ਬਜ਼ੁਰਗ ਮਹਾਂਪੁਰਸ਼ ਵੀ ਇਹ ਸ਼ਬਦ ਵਰਤਦੇ ਹੋਣਗੇ। ਉਹ ਸੁਭਾਵਕ ਜਿਵੇਂ ਸ਼ਬਦ ਚੱਲਿਆ ਆ ਰਿਹਾ ਹੈ, ਉਹ ਵਰਤੋਂ ਵਿੱਚ ਅੱਗੇ ਆਈ ਹੈ, ਉਹਨੂੰ ਬਹੁਤਾ ਗਹਿਰਾਈ ਨਾਲ ਖਿਆਲ ਨਹੀਂ ਕੀਤਾ। ਸਾਡੇ ਸੰਪਰਦਾ ਦੇ ਗਿਆਨੀ ਸਿੰਘ ਵੀ ਮੈਂ ਕਹਿੰਦੇ ਸੁਣਿਆ, ਉਹ ਜਿਸ ਦਿਨ ਮੇਰਾ ਧਿਆਨ ਇਸ 'ਤੇ ਗਿਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਲੋਕਾਂ ਵਿੱਚ ਗੱਲ ਜਾਣੀ ਚਾਹੀਦੀ। ਸਾਨੂੰ ਪਤਾ ਹੀ ਨਹੀਂ ਵੀ ਕਿਹੜੇ ਦਿਹਾੜੇ ਗੁਰਪੁਰਬ ਹਨ, ਕਿਹੜੇ ਨਹੀਂ। ਇਸ ਕਰਕੇ ਬੜੀ ਵਾਰ ਜ਼ਰੂਰੀ ਹੈ, ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਤੱਤੀ ਤਵੀ 'ਤੇ ਬੈਠੇ ਸਨ, ਅਸੀਂ ਸੁਭਾਵਿਕ ਸ਼ਬਦਾਂ ਵਿੱਚ ਉਹਨਾਂ ਨੂੰ ਵੀ, ਅਤੇ ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੜ 'ਤੇ ਸੀਸ ਅਲੱਗ ਹੋਇਆ ਸੀ ਉਹਨਾਂ ਨੂੰ ਵੀ, ਅਸੀਂ ਗੁਰ ਸ਼ਬਦ ਗੁਰਪੁਰਬ ਸ਼ਬਦ ਦੇ ਨਾਲ ਸਟੇਜਾਂ 'ਤੇ ਕਹਿ ਸੁਣ ਦਿੰਦੇ ਹਾਂ। ਸ਼ਬਦ ਇੱਕ ਵਰਦੇ ਹਾਂ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਜਾਂ ਸ਼ਹੀਦੀ ਗੁਰਪੁਰਬ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ। ਪਰ ਜਦੋਂ ਦੂਸਰੇ ਧਰਮ ਵਾਲੇ ਨੇ ਇਸ ਆਵਾਜ਼ ਨੂੰ ਸੁਣਿਆ ਤਾਂ ਸਾਡੇ 'ਤੇ ਉਹ ਇੱਕ ਕਿੰਤੂ ਕਰੇਗਾ ਕਿ ਸਿੱਖਾਂ ਨੂੰ ਆਪਣੇ ਹੀ ਵਰਤੋਂ 'ਚ ਆਉਣ ਵਾਲੇ ਸ਼ਬਦਾਂ ਦਾ ਗਿਆਨ ਨਹੀਂ। ਸਾਡੇ 'ਤੇ ਇੱਕ ਦੋਸ਼ ਲੱਗ ਜਾਏਗਾ, ਕਿਉਂ? ਜਦੋਂ ਪੁਰਬ ਸ਼ਬਦ ਦੀ ਪਰਿਭਾਸ਼ਾ ਪੜ੍ਹੋਗੇ ਤਾਂ ਪੁਰਬ ਸ਼ਬਦ ਦਾ ਹੈ ਉਤਸ਼ਾਹ, ਉਤਸ਼ਾਹ ਖੁਸ਼ੀ ਔਰ ਖੇੜੇ ਦਾ ਦਿਨ। ਜਦੋਂ ਸਿੱਖਾਂ ਦੇ ਵਿੱਚ ਖੁਸ਼ੀਆਂ ਦੀ ਲਹਿਰ ਦੌੜ ਗਈ, ਖੁਸ਼ੀ ਦਾ ਦਿਹਾੜਾ, ਇਹ ਪੁਰਬ ਇਕੱਲੇ ਪੁਰਬ ਦੀ ਪਰਿਭਾਸ਼ਾ। ਜਦੋਂ ਗੁਰ ਸ਼ਬਦ ਨਾਲ ਲੱਗ ਗਿਆ ਫਿਰ ਅਰਥ ਬਣ ਗਿਆ ਗੁਰੂ ਘਰ ਵਿੱਚ ਕੋਈ ਇਤਿਹਾਸਕ ਅਜਿਹੀ ਘਟਨਾ ਜਿਹਦਾ ਸਿੱਖਾਂ ਵਿੱਚ ਖੁਸ਼ੀ ਦਾ ਮਾਹੌਲ ਪੈਦਾ ਹੋ ਗਿਆ। ਹੁਣ ਵਿਚਾਰ ਕੇ ਦੇਖੋ ਕਿ ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿਰ 'ਤੇ ਧੜ ਅਲੱਗ ਅਲੱਗ ਹੋਇਆ ਸੀ, ਕਿਆ ਖੁਸ਼ੀ ਦੀ ਲਹਿਰ ਸੀ ਸਿੱਖਾਂ ਵਿੱਚ? ਜਦੋਂ ਗੁਰੂ ਅਰਜਨ ਦੇਵ ਜੀ ਦੇ ਸੀਸ ਵਿੱਚ ਤੱਤਾ ਰੇਤ ਪੈਂਦਾ ਸੀ, ਮੁਸਲਮਾਨ ਪੀਰ ਮੀਆਂ ਮੀਰ ਵੀ ਤਾਹਾਂ ਮਾਰ ਮਾਰ ਕੇ ਰੋ ਰਿਹਾ ਸੀ, ਕੋਈ ਖੁਸ਼ੀ ਦਾ ਮਾਹੌਲ ਥੋੜ੍ਹੀ ਸੀ? ਇਸ ਲਈ ਗੁਰਪੁਰਬ ਨਹੀਂ ਆਏ ਦਿਹਾੜੇ। ਦੇਖੋ ਅੱਜ ਕਿੰਤੂ ਦਾ ਯੁੱਗ ਚੱਲਦਾ ਹੈ, ਇੱਕ ਨੂੰ ਇੱਕ ਸਿਆਣਾ ਹੋਣ ਦਾ ਦਾਅਵਾ ਕਰਦਾ ਹੈ। ਅਗਰ ਕਿਸੇ ਨੂੰ ਮੇਰੀ ਗੱਲ ਕਰੇ ਕਿੰਤੂ ਫੁਰੇ ਵੀ ਐਸਾ ਕਿਵੇਂ ਹੈ ਕਿ ਨਵੀਂ ਗੱਲ ਸੁਣੀ ਹੈ, ਤਾਂ ਮੇਰੇ ਕੋਲੋਂ ਲਿਖਤੀ ਪਰੂਫ ਵੀ ਲੈ ਸਕਦੇ ਹੋ ਜੋ ਮੈਂ ਆਪ ਜੀ ਦੇ ਨਾਲ ਸਾਂਝਾ ਕਰ ਰਿਹਾ। ਗੁਰਮਤ ਵਿੱਚ, ਗੁਰਮਤ ਲਾ ਵਿੱਚ ਜਿਸ ਦਿਨ ਗੁਰੂ ਸਾਹਿਬ ਜੀ ਜੋਤੀ ਜੋਤ ਸਮਾਏ ਜਾਂ ਸ਼ਹੀਦੀ ਦਿੱਤੀ, ਉਹਨਾਂ ਦਿਹਾੜੇ 'ਤੇ ਕਾਟਾ ਲੱਗੇ ਵੀ ਇਹਨੂੰ ਗੁਰਪੁਰਬ ਕਦੀ ਵੀ ਨਹੀਂ ਕਹਿਣਗੇ। ਅਗਰ ਅਸੀਂ ਕਹਿੰਦੇ ਰਹੇ ਹਾਂ ਤਾਂ ਇਹਨੂੰ ਅਸੀਂ ਸੁਧਾਰਨਾ ਹੋਏਗਾ, ਕਿਉਂਕਿ ਇੱਕ ਸ਼ਬਦ ਵਰਤ ਕੇ ਅਸੀਂ ਆਪਣੇ ਆਪ ਹੀ ਉਹਦਾ ਅਪਮਾਨ ਕਰਨ ਵਾਲੀ ਗੱਲ ਕਰ ਲਵਾਂਗੇ ਕਿ ਜਦੋਂ ਗੁਰਪੁਰਬ ਕਹਿ ਦਿੱਤਾ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ, ਇਸ ਤਿਉਹਾਰਾਂ 'ਤੇ ਅਕਸਰ ਪੜ੍ਹਿਆ ਹੋਇਆ, ਮੈਂ ਬਹੁਤ ਸਾਰੇ ਥਾਵਾਂ 'ਤੇ ਪੜ੍ਹਦਾ, ਪਰ ਇਸ ਨੂੰ ਕਦੇ ਵੀ ਇਹ ਅਸੀਂ ਭੁੱਲ ਨਹੀਂ ਕਰਨੀ। ਜਿਹੜੇ ਦਿਹਾੜੇ ਗੁਰਪੁਰਬ ਨੂੰ, ਉਹ ਮੈਂ ਆਪ ਜੀ ਨੂੰ ਸਾਂਝੇ ਕਰਨ ਚੱਲਿਆ, ਜਿਸ ਦਿਨ ਗੁਰੂ ਸਾਹਿਬ ਜੋਤੀ ਜੋਤ ਸਮਾਏ, ਉਹ ਵੀ ਗੁਰਪੁਰਬ ਨਹੀਂ। ਸਿੱਖਾਂ 'ਚ ਸੋਗ ਦੀ ਲਹਿਰ ਸੀ, ਸਿੱਖਾਂ ਨੂੰ ਗਮ ਸੀ ਸਾਡਾ ਗੁਰੂ ਸੰਸਾਰ ਤੋਂ ਜਾ ਰਿਹਾ, ਜਿਨ੍ਹਾਂ ਨੂੰ ਪਿਆਰ ਸੀ ਜਿਸ ਗੁਰੂ ਸਾਹਿਬਾਨ ਦੇ ਨਾਲ, ਭਾਵੇਂ ਗੁਰੂ ਨਾਨਕ, ਗੁਰੂ ਅੰਗਦ ਸਾਹਿਬ ਕੋਲ ਸੀ। ਬਾਕੀ ਦੀ ਬਾਤ ਛੱਡੋ, ਜਦੋਂ ਗੁਰੂ ਨਾਨਕ ਸਾਹਿਬ ਸਰੀਰ ਓਹਲੇ ਕਰਦੇ ਆ ਤਾਂ ਗੁਰੂ ਅੰਗਦ ਦੇਵ ਜੀ ਕਿੰਨੀ ਦੇਰ ਤੱਕ ਕਿਸੇ ਨੂੰ ਬੁਲਾਉਂਦੇ ਨਹੀਂ ਅਤੇ ਨਾ ਬੋਲਦੇ ਨੇ, ਅਤੇ ਗੁਪਤ ਹੋ ਕੇ ਬੈਠ ਗਏ ਸੀ। ਅਤੇ ਗੁਰੂ ਅੰਗਦ ਦੇਵ ਜੀ ਜੋਤੀ ਉਹ ਸਮਾਏ, ਗੁਰੂ ਅਮਰਦਾਸ ਜੀ ਗੁਪਤ ਹੋ ਕੇ ਬੈਠ ਗਏ। ਕਿਉਂ? ਜਿਸ ਪਿਆਰੇ ਸੂ ਨੇਹ ਤਿਸ ਆਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕਿ ਬਚ ਜੀ। ਇੱਕ ਦਰਦ ਸੀ ਮੇਰਾ ਗੁਰੂ ਜੀ ਦਾ, ਇਸ ਲਈ ਇਹ ਦਿਹਾੜੇ ਮਿਹਰਬਾਨੀ ਕਰਕੇ ਕਿਸੇ ਵੀ ਗੁਰਮੁਖ ਨੇ ਗੁਰਪੁਰਬ ਦੇ ਨਾਲ ਨਹੀਂ ਜੋੜਨੇ। ਐਸਾ ਲਿਖਤ ਪਰੂਫ ਤੁਸੀਂ ਵੀ ਪੜ੍ਹ ਸਕਦੇ ਹੋ। ਚਲੋ ਮੈਂ ਪੜ੍ਹ ਕੇ ਆ ਵੀ ਚੁੱਕਾ, ਤੁਹਾਡੇ ਕੋਲ ਟਾਈਮ ਘੱਟ ਹੈ, ਇਸ ਲਈ ਸਾਡੇ ਲੋਕਾਂ ਦੀ ਡਿਊਟੀ ਹੈ ਵੀ ਜਿਹੜਾ ਕੁਛ ਤੁਸੀਂ ਪੜ੍ਹ ਨਹੀਂ ਸਕਦੇ ਅਸੀਂ ਤੁਹਾਡੇ ਨਾਲ ਸਾਂਝਾ ਕਰੀਏ। ਹੁਣ ਕਿਹੜੇ ਦਿਹਾੜੇ ਗੁਰਪੁਰਬ? ਜਿਸ ਦਿਨ ਦਸੇ ਗੁਰੂ ਸਾਹਿਬਾਨਾਂ ਦੇ ਵਿੱਚੋਂ ਕਿਸੇ ਗੁਰੂ ਨੇ ਵੀ ਸਰੀਰ ਨੂੰ ਧਾਰਨ ਕੀਤਾ, ਸੰਸਾਰ ਵਿੱਚ ਪ੍ਰਗਟ ਕੀਤਾ, ਆਗਮਨ ਦਿਹਾੜਾ, ਜਿਵੇਂ ਕੱਲ ਗੁਰਪੁਰਬ ਸੀ, ਗੁਰਪੁਰਬ ਕਹਿ ਸਕਦੇ। ਗੁਰੂ ਨਾਨਕ ਦਾ ਆਗਮਨ, ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਦਸੇ ਗੁਰੂ ਸਾਹਿਬਾਨਾਂ ਦੇ ਆਗਮਨ ਦਿਹਾੜੇ, ਔਰ ਗੁਰੂ ਸਾਹਿਬਾਨਾਂ ਦੇ ਵਿੱਚੋਂ ਕਿਸੇ ਵੀ ਗੁਰੂ ਨੂੰ ਗੁਰਤਾ ਗੱਦੀ 'ਤੇ ਪ੍ਰਾਪਤ ਹੋਣ ਦਾ ਦਿਨ ਵੀ ਗੁਰਪੁਰਬ ਹੈ। ਇਹ ਗੁਰਪੁਰਬ ਨਿਰਸੁਨੇਹ, ਜਿਸ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਹੋਇਆ, ਉਹ ਦਿਹਾੜਾ ਵੀ ਗੁਰਪੁਰਬ ਹੈ। ਸਿੱਖਾਂ 'ਚ ਉਤਸ਼ਾਹੀ ਬਹੁਤ ਉਤਸ਼ਵ ਹੋਇਆ, ਖੁਸ਼ੀ ਖੇੜੇ ਹੋਏ ਕਿ ਪੂਰੀ ਦੁਨੀਆਂ 'ਚ ਐਸਾ ਕਿਸੇ ਕੋਲ ਗ੍ਰੰਥ ਨਹੀਂ, ਗੁਰੂ ਰੂਪ ਹੋ ਕਰਕੇ ਸਾਨੂੰ ਐਸਾ ਪੋਥੀ ਪਰਮੇਸ਼ਵਰ ਦਾ ਥਾਨ ਹੈ। ਜਿਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਅਰਪਣ ਕੀਤੀ, ਕਲਗੀਧਰ ਪਾਤਸ਼ਾਹ ਨੇ ਕਤਕ ਸੁਦੀ ਦੂਜ 1765 ਦੀ ਗੱਦੀ ਸਮਤ, ਉਸ ਦਿਨ ਵੀ ਸਿੱਖਾਂ ਵਿੱਚ ਖੁਸ਼ੀ ਦੀ ਲਹਿਰ ਦੌੜੀ ਕਿ ਠੀਕ ਹੈ, ਸਾਨੂੰ ਸਦਾ ਵਾਸਤੇ ਗ੍ਰੰਥ ਸਾਹਿਬ ਜੀ ਮਿਲ ਗਏ। ਇਹ ਵੀ ਗੁਰੂ, ਜਿਸ ਦਿਨ ਅਨੰਦਪੁਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਕਾਲ ਪੁਰਖ ਦੇ ਹੁਕਮ ਵਿੱਚ ਖਾਲਸੇ ਦੀ ਸਿਰਜਣਾ ਕੀਤੀ, ਵਿਸਾਖੀ ਦਾ ਦਿਹਾੜਾ, ਖਾਲਸੇ ਦਾ ਸੰਸਾਰ ਵਿੱਚ ਪ੍ਰਗਟ ਹੋਣ ਦਾ ਦਿਨ ਵੀ ਗੁਰਪੁਰਬ ਹੈ। ਗੁਰੂ ਘਰ ਦੇ ਅੰਦਰ ਇਹ ਪੁਰਬ ਖੁਸ਼ੀ ਹੋਈ ਬਹੁਤ ਵੱਡੀ ਕਿ ਜਿਸ ਦਿਨ ਖਾਲਸਾ ਪ੍ਰਗਟੇ, ਉਹ ਖਾਲਸਾ ਪਰਮਾਤਮਾ ਦੀ ਮੌਤ, ਇਹ ਦਿਹਾੜੇ ਨੂੰ ਗੁਰਪੁਰਬ, ਗੁਰਪੁਰਬ ਦੀ ਇਹ ਪਰਿਭਾਸ਼ਾ ਜਿਹੜੀ ਆਪ ਜੀ ਨੇ ਸੁਣੀ ਹੈ। ਔਰ ਰਹੀ ਗੱਲ ਮਹਾਤਮਾ ਦੀ, ਇਹਦਾ ਮਹਾਤਮਾ ਕੀ ਹੈ ਮਨੋ? ਇਹਦਾ ਮਹਾਤਮਾ ਇਹ ਹੀ ਨਹੀਂ ਹੈ ਵੀ ਉਸ ਦਿਨ ਗੁਰੂ ਸਾਹਿਬਾਨਾਂ ਦੇ ਇਤਿਹਾਸ ਦੀ ਜਾਣਕਾਰੀ ਹੋ ਜਾਂਦੀ, ਉਹ ਤਾਂ ਹੈ ਹੀ ਜਾਣਕਾਰੀ ਤਾਂ ਹੋਏ, ਪਰ ਭਾਈ ਗੁਰਦਾਸ ਦੀਆਂ ਨਜ਼ਰਾਂ ਵਿੱਚ ਗੁਰਪੁਰਬ ਮਨਾਉਣ ਦਾ ਅਰਥ ਕੁਛ ਹੋਰ ਹੈ। ਇੱਕ ਥੋੜ੍ਹੀ ਜਿਹੀ ਹੋਰ ਬੇਨਤੀ ਕਰਨ ਲੱਗਾ, ਉਹ ਮੇਰੀ ਗੱਲ ਹੋ ਸਕਦਾ ਹੈ ਕਿ ਤੁਹਾਡੇ ਵਿੱਚ ਚੰਦ ਬੰਦਿਆਂ ਨੂੰ ਇਹ ਪਸੰਦ ਆਵੇ, ਸਾਰਿਆਂ ਨੂੰ ਪਸੰਦ ਬਣਾ ਆਵੇ, ਪਰ ਮੇਰਾ ਇਹਦੇ ਨਾਲ ਵੀ ਕੋਈ ਲੈਣ ਦੇਣ ਨਹੀਂ। ਸੱਚਾਈ ਕਿਸੇ ਨੂੰ ਪਸੰਦ ਆਵੇ ਨਾ ਆਵੇ, ਤਾਂ ਜਿਹਦੀ ਡਿਊਟੀ ਆ ਉਹਨੂੰ ਬੋਲਣਾ ਹੀ ਚਾਹੀਦਾ ਸੱਚ। 239 ਸਾਲ ਦਾ ਇਤਿਹਾਸ ਇੱਕ ਇੱਕ ਪੰਨਾ ਕਰਕੇ ਪੜ੍ਹਿਆ ਦੱਸ, ਗੁਰੂ ਨਾਨਕ ਤੋਂ ਲੈ ਕੇ ਯਾਨੀ ਕੱਤਕ ਸੁਦੀ ਪੂਰਨਮਾਸੀ 1526 ਬਿਕਰਮੀ ਸੰਮਤ ਤੋਂ ਲੈ ਕੇ ਤੇ 1765 ਬਿਕਰਮੀ ਸੰਮਤ ਕੱਤਕ ਸੁਦੀ ਪੰਚਮੀ ਤੱਕ 245 ਸਾਲ ਬੀਤੇ। ਇਹ 245 ਸਾਲ ਦੇ ਪੀਰੀਅਡ ਵਿੱਚ ਕਦੀ ਵੀ ਸਿੱਖਾਂ ਨੇ ਕਿਸੇ ਸਿੱਖ ਦਾ ਨਾ ਜਨਮ ਦਿਨ ਮਨਾਇਆ ਅਤੇ ਨਾ ਹੀ ਮਰਨ ਦਿਨ, ਯਾਨੀ ਕਿਸੇ ਸਿੱਖ ਦੀ ਨਾ ਬਰਸੀ ਮਨਾਈ ਗਈ ਔਰ ਨਾ ਸਿੱਖ ਦਾ ਜਨਮ ਦਿਨ ਮਨਾਇਆ। ਇਹ ਸੱਚਾਈ ਅਤੇ ਹੁਣ ਸਾਡੀ ਹਾਲਤ ਇਹ ਹੈ ਕਿ 2-2 ਮਹੀਨੇ ਇੱਕ ਇੱਕ ਮਹਾਂਪੁਰਸ਼ ਦੀ ਬਰਸੀ 'ਤੇ ਲਾ ਦਿੰਦੇ ਹਾਂ, ਉਹਦੇ ਵਿੱਚ 4-4 ਗੁਰਪੁਰਬ ਲੰਘ ਜਾਂਦੇ ਆ ਜਿਹਦਾ ਚੇਤਾ ਵੀ ਨਹੀਂ ਹੁੰਦਾ। ਕਿਉਂ? ਕਿਆ ਉਸ ਵੇਲੇ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਵਰਗੇ ਸਿੱਖ ਉਹਨਾਂ ਨੂੰ ਉਹਨਾਂ ਨਾਲੋਂ ਸਾਡੀ ਅਕਲ ਅੱਜ ਜ਼ਿਆਦਾ ਤੇਜ਼ ਹੋ ਗਈ? ਇਹ ਸੱਚਾਈ ਮੈਂ ਆਪਣੇ ਭਾਈਚਾਰੇ ਵਿੱਚ ਸੰਤ ਸਮਾਜ ਦੇ ਵੱਡੇ ਇਕੱਠ ਵਿੱਚ ਹਰ ਇੱਕ ਮਹਾਂਪੁਰਸ਼ ਦੀ ਬਰਸੀ ਦੇ ਸਮੇਂ ਇਹ ਕੌੜਾ ਸੱਚ ਆਪਣੇ ਭਾਈਚਾਰੇ 'ਚ ਬਹਿ ਕੇ ਵੀ ਬੋਲਿਆ ਸੀ ਔਰ ਨਾਲ ਇੱਕ ਬੇਨਤੀ ਕੀਤੀ ਸੀ, ਮਹਾਂਪੁਰਖੋ ਜੇ ਮੈਨੂੰ ਭੁਲੇਖਾ ਪੈ ਗਿਆ ਤਾਂ ਤੁਹਾਡੇ ਵਿੱਚੋਂ ਮੈਨੂੰ ਹੁਣੇ ਸਟੇਜ 'ਤੇ ਮੇਰੀ ਤਸੱਲੀ ਕਰਾ ਦਿਓ ਔਰ ਜੇ ਮੇਰੀ ਗਲਤੀ ਹੈ ਤਾਂ ਮੇਰੀ ਗਲਤੀ ਸੁਧਾਰ ਕੇ ਮੈਨੂੰ ਮਾਫ਼ੀ ਬਖਸ਼ ਦਿਓ, ਪਰ ਪਹਿਲਾਂ ਦੱਸਣਾ ਪਏਗਾ ਵੀ ਕਿਆ ਇਹ ਗਲਤ ਹੈ ਜਾਂ ਠੀਕ। ਕੋਈ ਮਹਾਂਪੁਰਸ਼ ਨੇ ਮੇਰੀ ਇਸ ਬੇਨਤੀ 'ਤੇ ਕੋਈ ਵੀ ਕਿੰਤੂ ਨਹੀਂ ਕੀਤਾ। ਮੇਰਾ ਮਤਲਬ ਇਹ ਨਹੀਂ ਵੀ ਕਿਸੇ ਮਹਾਂਪੁਰਸ਼ ਦੀ ਬਰਸੀ ਨਾ ਮਨਾਓ। ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਦੀ ਵਡਿਆਈ, ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ। ਮੈਂ ਵੇਖਦਾ ਰਿਹਾ ਬਚਪਨ ਤੋਂ ਟਕਸਾਲ ਵਿੱਚ, ਵਿਸ਼ੇਸ਼ ਕਰਕੇ ਭਿੰਡਰੀ ਸੰਤ ਗਿਆਨੀ ਬਾਬਾ ਖਜਾਨ ਸਿੰਘ ਜੀ ਮਹਾਂਪੁਰਖਾਂ ਦੀ ਬਰਸੀ ਆਉਂਦੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਦਾ ਦਿਹਾੜਾ ਜਾਂ ਸੰਤ ਬਾਬਾ ਸੁੰਦਰ ਸਿੰਘ ਜੀ ਦਾ ਦਿਹਾੜਾ। ਇੱਕ ਸ਼ਬਦ ਕਹਿੰਦੇ ਕਿ ਬਾਈ ਅੱਜ ਮਹਾਂਪੁਰਖਾਂ ਦੀ ਬਰਸੀ ਹੈ, ਇਕੱਠ ਇਕੱਠੇ ਹੋਏ ਹਾਂ ਆਪਾਂ ਬਰਸੀ ਦੇ ਸੰਬੰਧ ਵਿੱਚ ਅਤੇ ਗੱਲ ਕਰਨੀ ਹੈ ਗੁਰਬਾਣੀ ਦੀ। ਉੱਥੋਂ ਹੀ ਮੋੜ ਕੱਢਦਾ ਗੁਰਬਾਣੀ ਦਾ ਲਾਗਾ। ਇਸ ਕਰਕੇ ਭਾਈ ਇਹ ਨਹੀਂ ਵੀ ਕੱਤਕ ਸੁਦੀ ਪੂਰਨਮਾਸੀ ਅਤੇ ਪੋਹ ਸੁਦੀ ਸਪਤਮੀ ਜਾਂ ਫਿਰ 2-4 ਕੁ ਗੁਰਪੁਰਬਾਂ ਨੂੰ ਗੁਰਪੁਰਬ ਕਹਿ ਕੇ ਮਨਾ ਲਿਆ, ਬਾਕੀ ਕੋਈ ਗੁਰਪੁਰਬ ਨਾ ਮਨਾਉਣਾ, ਇਹ ਕੋਈ ਦਰਸ਼ਬੰਦੀ। ਸਾਰੇ ਗੁਰੂ ਸਾਹਿਬਾਨਾਂ ਦੇ ਦਿਹਾੜੇ ਮਨਾਉਣੇ, ਖੁਸ਼ੀਆਂ ਪ੍ਰਾਪਤ ਕਰਨੀਆਂ। ਸਮਾਂ ਅੱਗੇ ਤੁਰਿਆ ਜਾ ਰਿਹਾ, ਸ਼ਬਦ ਵੀ ਬਹੁਤ ਗਹਿਰਾਈ ਵਾਲਾ ਅਤੇ ਭਾਈ ਗੁਰਦਾਸ ਕਹਿੰਦੇ ਨੇ ਕਿ 68 ਤੀਰਥਾਂ 'ਤੇ ਇਸ਼ਨਾਨ ਦਾ ਫਲ ਇੱਕ ਪਾਸੇ ਹੈ ਅਤੇ 10 ਪੁਰਬ ਹਿੰਦੂ ਮਤ ਵਿੱਚ, ਪੁਰਾਣਾ 'ਚ ਮੈਂ ਪੜ੍ਹੇ ਹੈ 10 ਪੁਰਬ ਨੇ ਹਿੰਦੂ ਮਤ, ਜੇਠ ਸਮਾਸੇ ਸ਼ੁਕਲਾ ਪੱਖੇ ਦਸਵੀਂ ਤਿਥੀ ਹਸਤਨਕੇ ਬੁੱਧਵਾਰ ਵਿਤੀ ਕਰਨ ਕੰਨਿਆ ਕਾ ਚੰਦਰਮਾ ਬਿਰਕਾ ਸੂਰਜ, ਇੱਕ ਇੱਕ ਦੀ ਵਿਆਖਿਆ ਇਹਦੇ 'ਚ ਆਪਾਂ ਨੂੰ ਲੱਭਣ ਵਾਲਾ ਨਹੀਂ ਕੁਛ ਭਗਤੀ ਦਾ ਦਰਸ਼ਨ। ਇਹ 10 ਪੁਰਬਾਂ 'ਤੇ ਹਿੰਦੂ ਮਤ ਵਿੱਚ ਕਹਿੰਦੇ ਹੈ ਜੀ ਬਹੁਤ ਵੱਡਾ ਮਹਾਤਮਾ ਹੈ ਇਸ਼ਨਾਨ ਕਰਨ ਦਾ। ਭਾਈ ਗੁਰਦਾਸ ਨੇ ਦੋਨੇ ਗੱਲੀਆਂ ਇਕੱਠੀਆਂ ਕਰ ਦਿੱਤੀਆਂ। ਤੀਰਥ ਪੁਰਬ ਸੰਯੋਗ ਵਿੱਚ, ਤੀਰਥ ਪੁਰਬ ਸੰਯੋਗ ਵਿੱਚ 10 ਪੁਰਬੀ ਗੁਰਪੁਰਬ ਨਾ ਮਨਾਇਆ। ਭਾਈ ਗੁਰਦਾਸ ਕਹਿੰਦੇ ਜਿਹੜੇ ਗੁਰਸਿੱਖ ਨੇ ਗੁਰਪੁਰਬ ਮਨਾਉਣਾ ਹੈ ਜਾਂ ਮਨਾਇਆ, ਉਹਨੂੰ 68 ਤੀਰਥਾਂ 'ਤੇ ਜਾਣ ਦੀ ਲੋੜ ਨਹੀਂ, 10 ਪੁਰਬ ਮਨਾਉਣ ਦੀ ਲੋੜ ਨਹੀਂ, ਅਤੇ ਉਹਨਾਂ ਨੇ 68 ਤੀਰਥਾਂ ਦਾ ਇਸ਼ਨਾਨ ਬੈਠਿਆਂ ਕਰ ਲਿਆ ਜਿਹਨੇ ਗੁਰਪੁਰਬ ਮਨਾਉਣ ਦੇ ਵਿੱਚ ਗੁਰਸਿੱਖ ਸ਼ਾਮਿਲ ਹੋ ਗਏ, 68 ਤੀਰਥਾਂ ਦਾ ਇਸ਼ਨਾਨ ਹੋ ਗਿਆ। ਇਹਦਾ ਮਹੱਤਵ ਹੈ, ਇਹ ਮੈਨੂੰ ਗੱਲਾਂ ਕੱਲ੍ਹ ਕਰਨੀ ਚਾਹੀਦੀਆਂ ਸੀ ਪਰ ਮੇਰੇ ਕੋਲ ਵਕਤ ਨਹੀਂ ਸੀ ਇੰਨਾ, ਅਤੇ ਬਾਕੀ ਦਾ ਕਈ ਜਿਹੜਾ ਸੀ ਉਹ ਵੀ ਕਾਹਲੀ ਕਾਹਲੀ ਦੇ ਵਿੱਚ ਮੈਂ ਬਹੁਤ ਸਾਰੇ ਇਤਿਹਾਸ ਦੇ ਪੰਨਿਆਂ ਦਾ ਸੰਖੇਪ ਰੂਪ ਕਰਕੇ ਆਪਣਾ ਸਾਂਝਾ ਕੀਤਾ। ਇਹ ਤਾਂ ਅਸੀਂ ਕੱਲ੍ਹ ਦੇ ਦਿਹਾੜੇ ਨਾਲ ਸੰਬੰਧਿਤ, ਆਓ ਹੁਣ ਅੱਜ ਮੰਗਲ ਵੀ ਹੈ ਉਹਦੇ ਬਾਰੇ ਵੀ ਵਿਚਾਰ ਆਉਣੀਆਂ, ਮਹੱਲਾ ਵੀ ਹੈ ਉਹਦੇ ਬਾਰੇ ਵੀ ਆਉਣੀ, ਅਤੇ ਫਿਰ ਇਹ ਸ਼ਬਦ ਦੀ ਉਥਾਨਕਾ ਕਦੋਂ ਤੇ ਕਿੱਥੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰਨ ਕੀਤਾ, ਇਹਦੇ ਲਈ ਵੀ ਬਹੁਤ ਜ਼ਰੂਰੀ ਹੈ। ਸੋ ਆਓ ਮਨ ਵਿਰਤੀ ਇਕਾਗਰ ਕਰੋ। ਪਹਿਲਾਂ ਇਸਦੇ ਅੱਗੇ ਮੰਗਲ ਹੈ ਅਤੇ ਗੁਰੂ ਕਿਰਪਾ ਕਰੇ ਮੰਗਲ ਦੇ ਸੰਖੇਪ ਨਾਲ ਵਿਚਾਰ ਸੁਣੋ ਅਤੇ ਫਿਰ ਅੱਗੇ ਸ਼ਬਦ ਸ਼ੁਰੂ ਹੋਏਗਾ। ਹਾਂਜੀ,
ਸ੍ਰੀ ਵਾਹਿਗੁਰੂ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਮੰਗਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਚਾਰ ਪ੍ਰਕਾਰ ਦੇ ਮੰਗਲ ਆਉਂਦੇ ਹਨ। ਮੰਗਲਾਂ ਦੇ ਚਾਰ ਰੂਪ ਹਨ। ਸਭ ਤੋਂ ਵੱਧ ਵਾਰ ਆਉਣ ਵਾਲਾ ਮੰਗਲ ਹੈ 522 ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ 23 ਵਾਰ, ਇੱਕ ਅੰਕ ਦਾ ਕੁਛ ਥੋੜ੍ਹਾ ਬਹੁਤ ਫਰਕ ਓਅੰਕਾਰ ਸਤਿਗੁਰ ਪ੍ਰਸਾਦ ਹੈ, ਇਹ ਇੰਨੀ ਵਾਰ ਆ ਰਿਹਾ, ਸਭ ਤੋਂ ਵੱਧ ਵਾਰ ਆ ਰਿਹਾ। ਇਸ ਤੋਂ ਦੂਜੇ ਨੰਬਰ 'ਤੇ ਹੈ ਮੰਗਲ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰਿ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ, ਇਹ ਦੂਜਾ ਮੰਗਲ ਹੈ। ਇਹ ਮੰਗਲ 33 ਵਾਰ ਆਉਂਦਾ ਗੁਰੂ ਗ੍ਰੰਥ ਸਾਹਿਬ। ਫਿਰ ਮੰਗਲ ਦਾ ਤੀਸਰਾ ਰੂਪ ਹੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਇਹ 9 ਵਾਰ। ਮੰਗਲ ਦਾ ਚੌਥਾ ਰੂਪ ਹੈ ਇੱਕ ਓਅੰਕਾਰ ਸਤਨਾਮ ਗੁਰ ਪ੍ਰਸਾਦ, ਇਹ ਕੇਵਲ 2 ਵਾਰ ਹੁੰਦਾ। 566 ਵਾਰ ਕੇਵਲ ਮੰਗਲ ਹਨ ਗੁਰੂ ਗ੍ਰੰਥ ਸਾਹਿਬ ਵਿੱਚ, ਤੇ ਮੂਲ ਮੰਤਰ ਕੇਵਲ 1 ਵਾਰ ਹੁੰਦਾ, ਦੁਬਾਰੇ ਨਹੀਂ ਆਉਂਦਾ। ਉਹਦਾ ਕਾਰਨ ਹੈ ਬਿਰਸ਼ ਦੇ ਟਾਹਣੇ ਵੱਖਰੇ ਵੱਖਰੇ ਹੋ ਸਕਦੇ, ਬਿਰਸ਼ ਦੀਆਂ ਟਾਹਣੀਆਂ ਅਨੰਤ ਹੋ ਸਕਦੀਆਂ, ਪਰ ਬਿਰਸ਼ ਦਾ ਮੁੱਢ 1 ਰਹੇਗਾ। ਮੂਲ ਮੰਤਰ ਦਾ ਇਹ ਸਾਰਾ ਪਸਾਰਾ ਹੈ, ਇਸ ਕਰਕੇ ਇਹ ਮੰਗਲ ਹਨ ਤੇ ਮੂਲ ਮੰਤਰ ਨੂੰ ਸਪਸ਼ਟ ਕੀਤਾ ਭਾਈ ਗੁਰਦਾਸ ਸਾਹਿਬ ਨੇ 39ਵੀਂ ਵਾਰ ਪੌੜੀ ਪੈਦੇ। ਇੱਕ ਓਅੰਕਾਰ ਇਕਾਂਗ ਲਿਖ ਊੜਾ ਓਅੰਕਾਰ ਲਿਖਾਇਆ, ਸਤਨਾਮ ਕਰਤਾ ਪੁਰਖ ਨਿਰਭਉ ਹੋਈ ਨਿਰਵੈਰ ਸਦਾਇਆ, ਅਕਾਲ ਮੁਕਤ ਪ੍ਰਤੱਖ ਸੋਏ ਨਾ ਪਜੋਨੀ ਸਹਿ ਭੰਗ ਪਾਇਆ, ਗੁਰਪ੍ਰਸਾਦ ਸੋ ਆਦਿ ਸੱਚ ਜੁਗਹਿ ਜੁਗੰਤਰ ਹੁੰਦਾ ਆਇਆ, ਹੈ ਵੀ ਹੋਸੀ ਸੱਚ ਨਾ ਸੱਚ ਦਰਸ਼ਨ ਸਤਿਗੁਰੂ ਲਗਾਇਆ। ਸੰਪੂਰਨ ਭਾਈ ਗੁਰਦਾਸ ਦੀ ਰਚਨਾ 'ਚ ਮੂਲ ਮੰਤਰ ਦਾ ਜੋ ਸਿੱਖ ਉਸ ਵੇਲੇ ਜਪਦੇ ਸੀ, ਜੋ ਗੁਰੂ ਸਾਹਿਬ ਸਿੱਖਾਂ ਨੂੰ ਜਪਾਉਂਦੇ ਸਨ, ਜੋ ਚਾਰ ਗੁਰੂਆਂ ਦੀ ਸੰਗਤ ਦੇ ਭਾਈ ਸਾਹਿਬ ਨੇ ਆਨੰਦ ਮਾਣਿਆ, ਉਹਨਾਂ ਨੇ ਆਪਣੀ ਵਾਰ ਵਿੱਚ ਪ੍ਰਗਟ ਕਰ ਦਿੱਤਾ। ਫਿਰ ਵੀ ਕਿਸੇ ਨੂੰ ਇਹ ਮੂਲ ਮੰਤਰ ਬਾਰੇ ਭੁਲੇਖਾ ਹੈ ਤਾਂ ਆਪਣਾ ਭੁਲੇਖਾ ਸਾਂਭ ਕੇ ਰੱਖੇ, ਲੇਕਿਨ ਸੱਚਾਈ ਇਹੀ ਹੈ। ਇਸੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਮ ਲੈਣ ਤੋਂ 50 ਸਾਲ ਪਹਿਲਾਂ ਅਕਾਲ ਤਖ਼ਤ ਸਾਹਿਬ ਦੀ ਮੋਹਰ ਲਾ ਕੇ ਹੁਕਮਨਾਮਾ ਜਾਰੀ ਹੋਇਆ। ਉਹ ਇਸ ਲਈ ਕਿ ਕੁਝ ਲੋਕ ਅੰਮ੍ਰਿਤ ਆਪਣੀ ਮਨਮਤ ਅਨੁਸਾਰ ਥੋੜ੍ਹੀ ਜਿਹੀ ਗੜਬੜ ਕਰਨ ਲੱਗੇ, ਅੰਮ੍ਰਿਤ ਛਕਾਉਣ ਦੀ ਵਿਧੀ ਵਿਗਾੜਨ ਲੱਗੇ, ਤਾਂ ਸਿੰਘ ਸਾਹਿਬਾਨ 5 ਇਕੱਠੇ ਹੋ ਕੇ ਉਹਨਾਂ ਨੇ ਇੱਕ ਹੁਕਮ ਜਾਰੀ ਕੀਤਾ। ਉਸ ਹੁਕਮਨਾ ਦੇ ਮੂਹਰੇ ਬੋਲ ਹਨ, ਪ੍ਰਥਾਏ ਛਕਣ ਅੰਮ੍ਰਿਤ ਕੇ ਹੁਕਮਨਾਮਾ ਜਾਰੀ। ਉਹਦੇ 'ਚ ਮੂਲ ਮੰਤਰ ਤੁਹਾਨੂੰ ਸੰਪੂਰਨ ਮਿਲੇਗਾ। ਉਹਦੇ 'ਚ 5 ਬਾਣੀਆਂ ਦੇ ਇਕੱਲੇ ਇਕੱਲੇ ਨਾਮ, ਇਕੱਲਾ ਜਾਪ ਹੀ ਨਹੀਂ ਲਿਖਿਆ, ਜਾਪ ਸਹਿਬ 24 ਸਹਿਬ ਸਹਿਬ ਸ਼ਬਦ ਵੀ ਨਾਲ ਲਿਖਿਆ। ਖੈਰ ਮੇਰਾ ਕੋਈ ਪੱਖ ਮੂਲ ਮੰਤਰ 'ਤੇ ਬੋਲਣਾ ਨਹੀਂ, ਮੰਗਲ ਸਿੰਘ ਇਸ ਲਈ ਬੇਨਤੀ ਕੀਤੀ ਹੈ। ਅਤੇ ਭਾਈ ਰਾਮ ਕੌਰ ਜਿਨ੍ਹਾਂ ਨੇ ਇਤਿਹਾਸ ਗੁਰੂ ਸਾਹਿਬਾਨਾਂ ਦਾ ਲਿਖਾਇਆ, ਸਾਹਿਬ ਸੰਖਾਰੀ ਨੇ ਲਿਖਿਆ, ਉਹ ਵੀ ਕਹਿੰਦੇ ਨੇ ਖਾਲਸੇ ਦੇ 'ਚ ਬੈਠੇ ਅੰਮ੍ਰਿਤਸਰ, ਹਮ ਵੀ ਜਪ ਕਬ ਜਪਤ ਹੈ, ਜਦੋਂ ਕਦੇ ਮੈਂ ਜਪਦਾ ਹਾਂ ਤਾਂ ਮੈਂ ਵੀ ਨਾਨਕ ਹੋਸ਼ੀ ਵੀ ਸੱਚ ਤੱਕਦਾ ਹਾਂ। ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆਪਣੀ ਰਸਨਾ ਤੋਂ ਬ੍ਰਹਮ ਗਿਆਨੀ ਕਿਹਾ ਹੋਇਆ ਗੁਰੂ ਸਿੱਖ ਹੈ, ਉਹ ਵੀ ਕਹਿੰਦਾ ਮੈਂ ਨਾਨਕ ਹੋਸ਼ੀ ਵੀ ਸੱਚ ਤੱਕ ਜਪਦਾ। ਸਾਡੇ ਵਿੱਚ 2 ਮਤ ਕਿਉਂ ਸ਼ੁਰੂ ਹੋਏ? ਜਿਹੜੇ ਜਪਣ ਵਾਲੇ ਸੀ ਉਹਨਾਂ ਨੇ ਨਾਨਕ ਹੋਸੀ ਵੀ ਸੱਚ ਤੱਕ ਜਪਿਆ, ਜਿਹੜੇ ਕੇਵਲ ਦੱਸਣ ਵਾਲੇ ਸਨ ਅਤੇ ਉਹਨਾਂ ਨੇ ਰੌਲਾ ਗੁਰੂ ਪ੍ਰਸਾਦ ਤੱਕ ਦਵਾ ਦਿਆ। ਭਾਈ ਵੀਰ ਸਿੰਘ ਜਪਣ ਵਾਲਿਆਂ ਵਿੱਚ, ਉਹ ਨਾਨਕ ਹੋਸੀ ਵੀ ਸਕਦਾ। ਕਾਹਨ ਸਿੰਘ ਨਾਭਾ ਦੱਸਣ ਵਾਲਿਆਂ ਵਿੱਚ ਹਨ, ਉਹ ਗੁਰਪ੍ਰਸਾਦ ਤੱਕ ਦੱਸਦੇ। ਖੈਰ ਇਹ ਪੰਥਕ ਮਸਲਾ ਹੈ, ਆਪਾਂ ਨੂੰ ਇਹਦੇ ਵਿੱਚ ਬਹੁਤ ਹੀ ਵਾਰੀ, ਪਰ ਸੱਚਾਈ ਕਹਿਣ ਦੇ ਵਿੱਚ ਕੋਈ ਸੰਗ ਸ਼ਰਮ ਵੀ ਨਹੀਂ ਜਾਏਗਾ। ਗੁਰੂ ਕਿਰਪਾ ਕਰੇ ਹੁਣ ਇਸ ਮੰਗਲ ਨੂੰ, ਜਿਹਨੂੰ 500 22 ਜਾਂ 23 ਵਾਰ ਗੁਰੂ ਸਾਹਿਬ ਉਚਾਰਨ ਕਰਦੇ ਨੇ। ਇਸ ਮੰਗਲ ਨੂੰ ਕਹਿੰਦੇ ਨੇ ਵਸਤੂ ਨਿਰਦੇਸ਼ਕ ਮੰਗਲ। ਵੇਦਾਂ ਦੇ ਅੰਦਰ ਤਿੰਨ ਪ੍ਰਕਾਰ ਦੇ ਮੰਗਲ ਲਿਖੇ ਹੈ, ਵਸਤੂ ਨਿਰਦੇਸ਼, ਔਰ ਇਹਦੇ ਨਾਲ ਹੀ ਆਸ਼ੀਰਵਾਦਾਤਮਕ ਮੰਗਲ, ਨਮਸਕਾਰ ਆਦਿ। ਸੰਸਕ੍ਰਿਤ ਗ੍ਰੰਥਾਂ 'ਚ ਤਿੰਨ ਪ੍ਰਕਾਰ ਦੇ ਲਿਖੇ ਹੋਏ ਮਿਲਦੇ ਹਨ। ਸੰਸਕ੍ਰਿਤ ਦੀ ਡਬਲ ਐਮ ਏ ਸੰਤ ਭੋਲਾ ਰਾਮ ਉਹ ਬੋਲ ਕੇ ਹਟਿਆ, ਤਿੰਨ ਪ੍ਰਕਾਰ ਦੇ ਮੰਗਲ ਦੱਸ ਕੇ ਹਟਿਆ, ਅਤੇ ਬਾਅਦ 'ਚ ਮਹਾਂਪੁਰਖਾਂ ਨੇ ਕਥਾ ਕਰਨੀ ਸੀ। ਸ਼ਬਦ ਹਜ਼ਾਰਿਆਂ ਦੇ ਵਿੱਚੋਂ ਸ਼ਬਦ ਹਰ ਰੋਜ਼ ਹੀ ਆਪਾਂ ਪੜ੍ਹਦੇ ਹਾਂ, ਅਤੇ ਉਹਦੇ ਮੂਹਰੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼ਬਦ, ਅਤੇ ਸੰਤ ਤਿੰਨ ਪ੍ਰਕਾਰ ਦੇ ਮੰਗਲ ਦੱਸ ਕੇ ਹਟੇ ਸੀ ਭੋਲਾ ਰਾਮ ਜੀ, ਅਤੇ ਮਹਾਂਪੁਰਸ਼ਾਂ ਨੇ ਉੱਥੋਂ ਹੀ ਸ਼ੁਰੂ ਕੀਤਾ। ਕਹਿੰਦੇ ਮੰਗਲ ਚਾਰ ਪ੍ਰਕਾਰ ਦੇ, ਐਲਾਨ ਹੋ ਗਿਆ ਵੀ ਸੰਸਕ੍ਰਿਤ ਦੇ ਵਿੱਚ ਵੇਦਾਂ ਦੇ ਅੰਦਰ ਤਾਂ ਤਿੰਨ ਪ੍ਰਕਾਰ ਦਾ। ਇਹ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲਿਆਂ ਦੇ ਅਨਭਵੀ ਅਰਥਾਂ ਦੇ ਵਿੱਚੋਂ ਕਲਪਿਤ ਅਰਥ ਨਹੀਂ, ਜਿਹਨੂੰ ਸਾਬਤ ਕੀਤਾ ਸੰਤਾਂ ਨੇ ਉਹ ਅਰਥ ਹੈ। ਕਿਵੇਂ? ਉਹਨਾਂ ਨੇ ਗੁਰਬਾਣੀ ਦੁਆਰਾ ਸਿੱਧ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਚਾਰ ਪ੍ਰਕਾਰ ਦਾ ਲਿਖਿਆ। ਉਹ ਕੀ ਹੈ? ਡੰਡੌਤ ਬੰਦਨ ਅਨਪਵਾ ਸਰਬ ਕਲਾ ਸਮਰੱਥ ਡੋਲਨ ਤੇਰਾ ਪ੍ਰਭੂ ਨਾਨਕ ਦੇ ਕਰ ਹੱਥ। ਚਾਰੇ ਮੰਗਲ ਇਹਦੀਆਂ ਚਾਰੇ ਤੁਖਾਂ ਦੇ ਅੰਦਰ ਆ ਗਏ। ਡੰਡੌਤ ਬੰਦਨ ਅਨਪਵਾ ਇਹ ਨਮਸਕਾਰ ਆਤਮਕ ਮੰਗਲ ਹੈ, ਸਰਬ ਕਲਾ ਸਮਰੱਥ ਇਹ ਵਸਤੂ ਨਿਰਦੇਸ਼ਕ ਮੰਗਲ ਹੈ, ਡੋਲਨ ਤੇ ਰਾਖੋ ਪ੍ਰਭੂ ਇਹ ਆਸ਼ੀਰਵਾਦ ਆ, ਨਾਨਕ ਦੇ ਕਰ ਹੱਥ, ਕਰ ਨਾਮ ਵੀ ਹੱਥ ਦਾ, ਹੱਥ ਵੀ ਹੱਥ ਨੂੰ ਕਹਿੰਦੇ ਨੇ, ਹੱਥ ਦੇ ਉੱਤੇ ਐਂ ਹੱਥ ਰੱਖ ਲਈਏ ਜਿਵੇਂ ਅਤਿਅੰਤ ਸਮੀਪ ਹੋ ਗਿਆ, ਇਸੇ ਤਰ੍ਹਾਂ ਸਾਡੀ ਆਤਮਾ ਸਾਡੇ ਆਪਣੇ ਆਪ ਦਾ ਸਰੂਪ ਹੋਣ ਕਰਕੇ ਇਸ ਦੇਹ ਤੋਂ ਨੇੜੇ ਸਾਡੀ ਆਤਮਾ ਹੈ। ਆਤਮਿਕ ਚਿੰਤਨ ਮੰਗਲ ਇਉਂ ਕਰਨਾ ਜਿਵੇਂ ਹੱਥ ਦੇ ਉੱਤੇ ਹੱਥ ਕਰਕੇ ਸਮੀਪ ਹੁੰਦਾ ਹੈ, ਨਾਨਕ ਦੇ ਕਰ ਹੱਥ। ਇਹ ਮਹਾਂਪੁਰਖਾਂ ਦਾ ਅਰਥ ਸੀ। ਔਰ ਉੱਥੇ ਭੋਲਾ ਰਾਮ ਨੇ, ਮੈਨੂੰ ਪਤਾ ਹੈ ਕਿ ਬਾਅਦ ਦੇ ਵਿੱਚ ਮੈਨੂੰ ਉਹ ਸੰਤ ਜੀ ਕਹਿੰਦੇ ਨੇ, ਕਹਿੰਦੇ ਹਰੀ ਸ਼ਿਆਮ ਵੀ ਭਾਵੇਂ ਮੇਰਾ ਤਾਂ ਹੋਇਆ ਅਪਮਾਨ ਹੀ ਅੱਜ, ਪਰ ਗੱਲ ਹੈ ਇੱਕ ਗੱਲ ਦਾ ਆਨੰਦ ਆ ਗਿਆ ਵੀ ਤੁਹਾਡੇ ਮਹਾਂਪੁਰਖ ਐਡੇ ਬੜੇ ਵਿਦਵਾਨ, ਮੈਂ ਚਾਹੇ ਡਬਲ ਐਮ ਏ ਸੰਸਕ੍ਰਿਤ ਦੀ ਹਾਂ ਪਰ ਅੱਜ ਮੈਂ ਤੁਹਾਡੇ ਸੰਤਾਂ ਦੇ ਸਾਹਮਣੇ ਤਾਂ ਅਨਪੜ੍ਹੀ ਸ਼ਬਦ। ਇਹ ਕਮਾਈ ਦਾ ਅੰਤਰ ਹੈ, ਇਕੱਲੀ ਕਥਾ, ਇਹ ਤਕਨੀਕ ਹੈ। ਕਿਸੇ ਨੇ ਬਾਜਾ ਵਜਾਉਣਾ ਸਿੱਖ ਲਿਆ, ਕਿਸੇ ਨੇ ਜੋੜੀ ਸਿੱਖ ਲਈ, ਕਿਸੇ ਨੇ ਕਥਾ ਸਿੱਖ ਲਈ, ਲੇਕਿਨ ਅਭਿਆਸ ਕੋਈ ਤਕਨੀਕ ਨਹੀਂ, ਅਨੁਭਵ ਦਾ ਵਿਸ਼ਾ। ਸਿਮਰਨ ਬੈਰਾਗ ਇਹ ਕਿਤੋਂ ਕੋਈ ਕਿਸੇ ਦੁਕਾਨਾਂ ਤੋਂ ਨਹੀਂ ਮਿਲਦਾ, ਬਹੁਤ ਹੀ ਅੰਤਰ ਹੈ। ਖੈਰ, ਇੱਕ ਨਾਮ ਹੈ ਉਸ ਦਾ ਜਿਹਦੇ ਵਿੱਚ ਦੂਆ ਪੜਨੀ, ਅਦੁੱਤੀ ਦਾ ਵਾਚਕ ਸ਼ਬਦ ਹੈ। ਇੱਕ ਪਰਮੇਸ਼ਰ, ਪਰ ਇਹ ਵੀ ਦੇਖੋ ਵੇਦ ਦੇ ਅੰਦਰ ਓਮ ਸ਼ਬਦ ਲਿਖਿਆ ਹੋਇਆ, ਓਮ ਸ਼ਬਦ। ਇੱਕ ਸਭ ਤੋਂ ਪਹਿਲੀ ਵਾਰ ਗੁਰੂ ਨਾਨਕ ਦੀ ਰਸਨਾ ਤੋਂ ਸਿੱਧਾਂ ਨੇ, ਬ੍ਰਾਹਮਣਾਂ ਨੇ, ਯੋਗੀਆਂ ਨੇ, ਨਾਥਾਂ ਨੇ ਜਦੋਂ ਇਹ ਸ਼ਬਦ ਸੁਣਿਆ ਤਾਂ ਵਿਸ਼ੇਸ਼ ਕਰਕੇ ਸਿੱਧਾਂ ਨੇ ਗੁਰੂ ਬਾਬਾ ਜੀ ਦੇ ਦੁਆਲੇ ਹੋ ਗਏ, ਆਖੇ ਜੀ ਵੇਦ ਵਿਰੁੱਧ ਬਾਤ ਕਹਿ ਦਿੱਤੀ ਤੁਸੀਂ, ਤੁਹਾਡੇ ਸ਼ਬਦਾਂ ਨੂੰ ਕੌਣ ਮੰਨੇਗਾ, ਤੁਸੀਂ ਤਾਂ ਵੇਦ ਦੇ ਵਿਰੋਧੀ। ਮਹਾਰਾਜ ਕਹਿੰਦੇ ਮੈਂ ਵੇਦ ਦੇ ਵਿੱਚ ਓਮ ਸ਼ਬਦ ਲਿਖਿਆ ਹੋਇਆ, ਤੁਸੀਂ ਇੱਕ ਓਅੰਕਾਰ ਕਹਿ ਦਿੱਤਾ, ਬਦਲ ਦਿੱਤਾ ਸਰ। ਮਹਾਰਾਜ ਕਹਿੰਦੇ ਸਿੱਧੋ ਸਮਝਣ ਦੀ ਕੋਸ਼ਿਸ਼, ਤੁਸੀਂ ਇਹ ਦੱਸੋ ਵੀ ਵੇਦ ਪੜ੍ਹਨ ਦਾ ਅਧਿਕਾਰ ਕਿਹਦੇ ਕੋਲ ਹੈ? ਬ੍ਰਾਹਮਣ ਛਤਰੀ ਨੂੰ ਕਹਿੰਦੇ ਜੀ ਪੜ੍ਹ ਸਕਦਾ ਪਰ ਅੱਗੇ ਨਹੀਂ ਪੜ੍ਹਾ ਸਕਦਾ, ਕਿਉਂਕਿ ਬ੍ਰਾਹਮਣ ਦੀ ਰੋਟੀ ਬਣਦੀ ਹੈ, ਜੇ ਉਹ ਅੱਗੇ ਪੜ੍ਹਾ ਦਿੱਤਾ, ਜੇ ਛਤਰੀ ਅੱਗੇ ਪੜ੍ਹ ਕੇ ਪੜ੍ਹਾਉਣ ਲੱਗ ਗਏ ਬ੍ਰਾਹਮਣ ਵਾਲਾ ਤਾਂ ਕੰਮ ਹੋ ਗਿਆ ਨਾ, ਫਿਰ ਵਿਹਲੜ ਕਿੱਥੋਂ ਖਾਣਗੇ? ਫਿਰ ਛਤਰੀ ਨੂੰ ਮੜਿਆ ਕੇ ਰੱਖਿਆ ਵੀ ਇਹ ਸ਼ਸਤਰਧਾਰੀ ਹੈ, ਡੰਡੇ ਸੋਟੇ ਵਾਲੇ ਦਾ ਥੋੜ੍ਹਾ ਜਿਹਾ ਕੰਮ ਲੈਣਾ ਹੁੰਦਾ, ਉਹਦੇ ਕੋਲੋਂ ਉਹਨੂੰ ਥੋੜ੍ਹਾ ਜਿਹਾ ਮੜਿਆ ਫਿਰ ਚਲੋ ਬੈਸ। ਕਹਿੰਦੇ ਜੀ ਉਹ ਨਾ ਪੜ੍ਹ ਸਕਦੇ ਆ, ਨਾ ਪੜ੍ਹਾ ਸਕਦੇ ਆ, ਕੇਵਲ ਸੁਣ ਸਕਦੇ ਆ, ਬਾਕੀ ਖੇਤੀਪਾਤੀ ਕਰੋ, ਬਣ ਜਾ ਵਪਾਰ, ਨੌਕਰੀ ਕਰੋ। ਸ਼ੂਦਰ ਕਹਿੰਦੇ ਨਾ ਪੜ੍ਹ ਸਕਦੇ ਨੇ, ਨਾ ਸੁਣ ਸਕਦੇ ਨੇ, ਨਾ ਪੜ੍ਹਾ ਸਕਦੇ ਨੇ,
ਔਰ ਜੇ ਕਿਤੇ ਕੋਈ ਸ਼ੂਦਰ ਵੇਦ ਸੁਣੇਗਾ, ਪੜ੍ਹੋ ਮਨੁ ਸਿਮਰਤੀ, ਪੜ੍ਹੋ ਵਿਧਾਨ ਹਿੰਦੂ ਮਾਤਾ, ਤਾਂ ਲਿਖਿਆ ਵੀ ਉਹਦੇ ਕੰਨਾਂ ਦੇ ਵਿੱਚ ਛਿੱਕਾ ਢਾਲ ਕੇ ਕੰਨ ਬੰਦ ਕਰ ਦਿੱਤੇ ਜਾਣ, ਮੁੜ ਕੇ ਉਹ ਗਲਤੀ ਨਾ ਕਰੇ ਵੇਦ ਸੁਣੇ। ਮਹਾਰਾਜ ਕਹਿੰਦੇ ਠੀਕ ਹੈ, ਕਹਿੰਦੇ ਜੀ ਹਾਂ। ਕਹਿੰਦੇ ਫਿਰ ਇਸੇ ਕਰਕੇ ਏਕਾ ਲਾਇਆ ਸੀ। ਇਸ ਏਕੇ ਦਾ ਅਰਥ ਹੈ ਕਿ ਇੱਕ ਨੂੰ ਅਸੀਂ ਮੰਨਣ ਵਾਲੇ ਹਾਂ, ਇੱਕ ਦਾ ਉਪਦੇਸ਼ ਦਿੰਦੇ ਹਾਂ, ਔਰ ਏਕਤਾ ਸਾਡੇ ਮਤ ਵਿੱਚ ਹੈ। ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌਂ ਵਰਨਾਂ ਤੋਂ ਸਾਂਝਾ, ਇਸ ਲਈ ਏਕਾ ਦਾ। ਚਲੋ ਇਹ ਤੰਨੇ ਬਣੀ ਸੀ। ਤੁਸੀਂ ਦੱਸੋ ਵੀ ਜਿਹੜੀ ਤੁਹਾਡੇ ਉੱਚੀ ਜਾਤ ਦੀ ਔਰਤ ਹੈ, ਬ੍ਰਾਹਮਣੀ ਹੈ, ਕਿਆ ਉਹ ਵੇਦ ਪੜ੍ਹ ਸਕਦੀ? ਕਹਿੰਦੇ ਨਹੀਂ, ਬਿਲਕੁਲ। ਕਹਿੰਦੇ ਇਸੇ ਲਈ ਇਹ ਅੰਮ੍ਰਿਤ ਬਾਣੀ ਨੂੰ ਕਲਮੇ ਅੰਮ੍ਰਿਤ ਏਕ ਹੈ, ਨਰ ਮਨੁੱਖਾਂ ਨੂੰ ਏਕ ਵਿਧਾਨਾ। ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੋਂ ਸਾਂਝ, ਇਸ ਲਈ ਸਾਡੇ ਮਤ ਵਿੱਚ ਦਵੈਸ ਨਹੀਂ। ਗੁਰੂ ਨਾਨਕ ਨੂੰ ਜੇ ਕੋਈ ਪੁੱਛਦਾ ਬਾਬਾ ਤੁਹਾਡਾ ਮਤ ਕੀ ਹੈ, ਕਹਿੰਦੇ ਅਦਵੈਤ ਮਤ ਹੈ। ਇੱਕ ਨੂੰ ਮੰਨਣ ਵਾਲੇ, ਦੇਵੀ ਦੇਵਤਿਆਂ ਨੂੰ ਨਹੀਂ ਮੰਨਦੇ, ਪੱਥਰਾਂ ਨੂੰ ਨਹੀਂ ਮੰਨਦੇ, ਇੱਕ ਨਹੀਂ ਪਾ ਸਕਦੇ। ਗੁਰਾ ਇੱਕ ਦੇਹੀ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ। ਤੇ ਗੁਰੂ ਸਾਹਿਬ ਨੇ ਏਕੇ ਨੂੰ, ਈੜੀ ਨੂੰ ਸਿਹਾਰੀ ਪਾ ਕੇ ਅੱਗੇ ਕੱਕਾ ਲਿਖ ਦਿੰਦੇ, ਕਿਆ ਤੁਹਾਡੇ ਚੋਂ ਸਾਡੇ ਚੋਂ ਕੋਈ ਇਤਰਾਜ਼ ਕਰਦਾ ਵੀ ਇੱਕ ਐ ਕਿਉਂ ਲਿਖਿਆ? ਗੁਰੂ ਦੀ ਮਰਜ਼ੀ ਸੀ, ਲਿਖ ਸਕਦੇ ਸੀ। ਗੁਰੂ ਨੇ ਐਸਾ ਏਕਾ ਨਹੀਂ ਲਿਖਿਆ, ਹਿੰਸਿਆ ਵਾਲਾ ਸ਼ਬਦ ਲਿਖਿਆ, ਜਿਹੜਾ ਇੱਕ ਦੋ ਤਿੰਨ ਚਾਰ ਗਿਣਤੀ ਹੈ ਨਾ, ਉਹ ਲਿਖਿਆ ਏਕਾ। ਕਿਉਂ ਕਿ ਗੱਲ ਇੱਕ ਦੀ ਕਰਨੀ ਹੈ ਤੇ ਫਿਰ ਅੱਖਰ ਦੋ ਕਿਉਂ ਵਰਤਣੇ? ਗੱਲ ਇੱਕ ਦੀ ਕਰਨੀ ਹੈ ਤਾਂ ਇੱਕ ਦੀ ਗੱਲ ਇੱਕ ਨਾਲ ਕਿਉਂ ਨਾ ਕੀਤੀ ਜਾਏ? ਤਾਂ ਉਹਦੇ ਲਈ ਫਿਰ ਏਕਾ ਹਿੰਸਿਆ ਵਾਲਾ ਵਰਤਿਆ। ਦੇਖੋ ਕਥਾ ਦਾ ਮਤਲਬ ਇਹ ਨਹੀਂ ਕਿ ਅੱਗਾ ਦੌੜ ਪਿੱਛਾ ਚੌੜ ਫਟਾਫਟ ਕਰਕੇ ਹੁਣ ਤਾਂ ਮੈਂ ਇੱਕ ਪੰਨਾ ਗੁਰੂ ਗ੍ਰੰਥ ਸਾਹਿਬ ਦਾ ਤੁਹਾਨੂੰ ਕਥਾ ਦਾ ਸੁਣਾ ਸਕਦਾ ਸੀ, ਪਰ ਪੱਲੇ ਕੀ ਕੋਈ ਕਾਹਲੀ ਸੁਣਦੀ? ਹਰ ਇੱਕ ਗੱਲ ਨੂੰ ਸ਼ਬਦ ਕੇ ਸਮਝ ਕੇ ਚੱਲੀਏ। ਤੁਸੀਂ ਕੰਮਾਂ ਵਾਲੇ ਲੋਕ ਹੋ, ਅਸੀਂ ਤਾਂ ਵਿਹਲੜ ਲੋਕ ਹਾਂ। ਮੇਰੀ ਤਾਂ ਖੇਤੀ ਖੁਤੀ ਛੁਡਾ ਦਿੱਤੀ ਤੁਸੀਂ 20 ਸਾਲ ਤੋਂ, ਬੜਾ ਸ਼ੌਕ ਸੀ ਕਿ ਮੈਂ ਸਾਰੀ ਉਮਰ ਖੇਤੀ ਕਰੂੰਗਾ, ਪਰ ਤੁਸੀਂ ਤਾਂ ਹੁਣ ਕੰਮ ਕਰਦੇ ਹੋ, ਇਸ ਕਰਕੇ ਜੇ ਟਾਈਮ ਛੱਡ ਕੇ ਆਏ ਹੋ, ਸਾਰੇ ਦਿਨ ਦੇ ਥੱਕੇ ਹੋ, ਤੇ ਤੁਹਾਡੇ ਪੱਲੇ ਕੱਖ ਨਾ ਪਵੇ, ਤੁਹਾਡੇ ਆਉਣ ਦਾ ਕੀ ਫਾਇਦਾ ਹੋਇਆ? ਤੇ ਇਹ ਗੁਰੂ ਨਾਨਕ ਦਾ ਘਰ ਹੈ, ਪੱਲਾ ਖਾਲੀ ਨਹੀਂ ਜਾਣਾ ਚਾਹੀਦਾ, ਪਰ ਬੁੱਧ ਚਾਹੀਦੇ, ਬੁੱਧ ਆਪ ਕਰਦੇ। ਤੇ ਮਹਾਰਾਜ ਸਾਹਿਬ ਨੇ ਇਸ ਕਰਕੇ ਇਹਨਾਂ ਇੱਕ ਅੱਖਰ ਉਹ ਵਰਤਿਆ, ਕਿਉਂਕਿ ਪਤਾ ਸੀ ਸ਼ਹਿਨਸ਼ਾਹ ਨੂੰ ਕਿ ਆਉਣ ਵਾਲੇ ਸਮੇਂ ਦੇ ਅੰਦਰ ਅੱਖਰਾਂ ਦੀ ਪਾੜ ਚੀੜ ਕਰਨ ਵਾਲੇ, ਜਿਵੇਂ ਡਾਕਟਰ ਆਪਰੇਸ਼ਨ ਕਰਦੇ ਨਾ, ਸਾਰਾ ਪੇਟ ਪਾੜ ਕੇ ਖੋਲ ਕੇ ਰੱਖ ਲਿਆ। ਗੁਰੂ ਬਾਬੇ ਨੂੰ ਪਤਾ ਸੀ ਵੀ ਵਿਆਕਰਨ ਹੀ ਜੰਮ ਪੈਣੇ ਨੇ ਜਿਹਨਾਂ ਨੇ ਅੱਖਰ ਪਾੜਨੇ ਨੇ, ਮੈਂ ਇੱਕ ਦੀ ਗੱਲ ਕਰਨ ਲਈ ਉਹ ਅੱਖਰ ਰੱਖਾਂ ਜਿਹੜਾ ਪਾੜਿਆ ਹੀ ਨਾ ਜਾਵੇ, ਜਿਹਦਾ ਦੋ ਥਾਂ 'ਤੇ ਵੱਢ ਹੀ ਨਾ ਹੋਵੇ। ਨਹੀਂ ਤਾਂ ਕਹਿਣਗੇ ਈੜੀ ਔਰ ਕੱਕਾ ਦੋ ਅੱਖਰ ਨੇ, ਅਤੇ ਈੜੀ ਇੱਕ ਪਾਸੇ ਕਰਦੀ ਅਤੇ ਕੱਕਾ ਇੱਕ ਪਾਸੇ ਕਰਦਾ, ਪਾੜ ਦਿੱਤੇ ਅੱਖਰ। ਈੜੀ ਦਾ ਅਰਥ ਬਣਦਾ ਜੀ ਕੱਕੇ ਦਾ, ਮਾਰ ਕਹਿੰਦੇ ਇਹਨੂੰ ਇੱਕ ਨੂੰ ਪਾੜ ਕੇ ਦਿਖਾਓ, ਇੱਕ ਦੀ ਗੱਲ ਕੀਤੀ ਇੱਕ ਨਾਲ ਕੀਤੀ। ਇਹ ਖੂਬੀ ਖੇਲ ਗੁਰੂ ਨਾਨਕ ਦੇ ਵਿੱਚ ਵੇਦਾਂ 'ਚ ਐਸੀ ਨਹੀਂ। ਦੂਸਰਾ ਮਹਾਰਾਜ ਕਹਿੰਦੇ ਵੀ ਤੁਹਾਡੇ ਵੇਦ ਦੇ ਅੰਦਰ ਓਮ ਸ਼ਬਦ ਦਾ ਅਰਥ ਕੀ ਹੈ? ਓਮ ਸ਼ਬਦ ਇਹ ਜਿਹੜਾ ਰਜਗੁਣ ਸਤਗੁਣ ਤਮ ਗੁਣ ਦਾ ਵਾਚਕ ਸ਼ਬਦ ਹੈ ਤੁਹਾਡਾ, ਇਹ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੀ ਉਪਾਸ਼ਨਾ ਵੱਲ ਪ੍ਰੇਰਨਾ ਕਰਦਾ ਤੁਹਾਡਾ ਓਮ ਸ਼ਬਦ, ਤੇ ਅਸੀਂ ਇਹ ਚੁੱਕ ਦਿੱਤਾ ਤੇ ਕੂੜੇ ਦਾ ਮੂੰਹ ਖੁੱਲ੍ਹਾ ਰੱਖਿਆ, ਮੂਹਰੇ ਏਕਾ ਲਾਇਆ, ਤੇ ਇੱਕ ਅਦੁੱਤੀ ਓਅੰਕਾਰ ਉਚਾਰਨ ਕਰਨ ਮਾਤਰ ਸੇ ਉਚਾਰਨ ਕਰਨ ਵਾਲੇ ਦੀ ਅੰਗ ਕਹੀਏ ਪੱਖ ਰੱਖਿਆ ਕਰੇ, ਸੋ ਕਹੀਏ ਓਅੰਕਾਰ। ਉਹ ਪਰਮੇਸ਼ਵਰ ਦਾ ਚੇਤਨ ਸਰੂਪ ਹੈ, ਪ੍ਰਕਾਸ਼ ਰੂਪ ਨੂੰ ਕਹਿੰਦੇ। ਤੇ ਅੱਗੇ ਹੈ ਸੱਤ ਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਇਹ ਬ੍ਰਹਮ ਦੇ ਵਿਸ਼ੇਸ਼ਣ। ਇੱਕ ਓਅੰਕਾਰ ਤੇ ਨਾਨਕ ਹੋਸੀ ਵੀ ਸੱਚ ਤੱਕ ਸਾਰੇ ਬ੍ਰਹਮ ਦੇ ਵਿਸ਼ੇਸ਼ਣ, ਤੇ ਸੋਚਿਆ ਸੋਚਣਾ ਹੋਈ ਤੋਂ ਉਪਦੇਸ਼ ਸ਼ੁਰੂ ਹੋ ਜਾਂਦੇ, ਇਹ ਵੀ ਧਿਆਨ। ਇੱਕ ਓਅੰਕਾਰ ਸਤ ਨਾਸ ਤੋਂ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਪ੍ਰਾਪਤੀ ਕਿਸ ਤਰ੍ਹਾਂ ਹੁੰਦੀ ਹੈ? ਸਤ ਚੇਤਨ ਆਨੰਦ ਦੀ। ਇਹਨੂੰ ਵੇਦਾਂਤ ਮਤ ਵਾਲੇ ਕਹਿੰਦੇ ਅਸਤੀ ਭ੍ਰਾਂਤੀ ਭਰੇ, ਗੁਰਮਤਿ ਕਹਿੰਦੇ ਸਤ ਗੁਰ ਪ੍ਰਸਾਦ, ਤੇ ਇਸ ਨੂੰ ਸਰਲ ਬੋਲਦੀ ਹੈ ਸਤ ਚੇਤਨ ਆਨੰਦ, ਤੇ ਪ੍ਰਾਪਤੀ ਹੁੰਦੀ ਹੈ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਦੀ ਇਹ ਕਿਰਪਾ ਹੋ ਜਾਏ, ਗੁਰੂ ਨਾਨਕ ਦੀ ਕਿਰਪਾ ਹੋ ਜਾਏ ਤਾਂ ਉਹਦੀ ਪ੍ਰਾਪਤੀ ਹੋ ਜਾਂਦੀ, ਗੁਰ ਕਿਰਪਾ ਜੈ ਨਰਕੋ ਕਹਿੰਦੀ, ਤੇ ਇਹ ਜੋ ਨਾਨਕ ਲੀਨ ਪਿਓ ਗੋਬਿੰਦ ਸਿੰਘ ਜੋ ਬਚ। ਤੇ ਅੱਗੇ ਬੋਲੋ ਜੀ ਸ੍ਰੀ ਰਾਮ।
ਸ੍ਰੀ ਰਾਮ ਮਹਲਾ ਪਹਿਲਾ ਪਹਿਰੇ ਕਰ ਪਹਿਲਾ।
ਹੁਣ ਇਹਨਾਂ ਅੱਖਰਾਂ ਦੇ ਵਿੱਚ ਵੀ ਸਾਹਿਬ ਜੀ ਸ੍ਰੀ ਰਾਗ, ਜਿਵੇਂ ਇਕੱਤੀ ਰਾਗ ਮੈਂ ਆਪ ਜੀ ਨੂੰ ਪਹਿਲਾਂ ਬੇਨਤੀ ਕਰ ਚੁੱਕਾ, ਪਿੱਛੇ ਕੀ ਵਾਰ ਵਾਰ ਉਹ ਪਾਠ ਕਰਨਾ, ਇਕੱਤੀ ਰਾਗਾਂ 'ਚੋਂ ਇਹ ਪਹਿਲਾ ਰਾਗ ਹੈ। ਸ੍ਰੀ ਰਾਗ ਦੀਆਂ ਕਿਹੜੀਆਂ ਸੁਰਾਂ ਹਨ, ਕਿਹੜਾ ਸਮਾਂ ਗਾਉਣ ਦਾ, ਇਹ ਰਾਗੀ ਸਿੰਘ ਜਾਣਨ ਅਤੇ ਇਹਨਾਂ ਦਾ ਕੰਮ ਜਾਣੇ, ਅਤੇ ਉਹ ਵੀ ਮੇਰੀ ਵਾਲੀ ਡਿਊਟੀ ਨੇ ਜੀ। ਇਹ ਮਹੱਲਾ ਪਹਿਲਾ ਇਹਦੇ 'ਤੇ ਗੱਲ ਕਰਨੀ ਬਣਦੀ। ਕੁਝ ਸਮੇਂ ਤੋਂ ਮਹੱਲੇ ਦੀ ਥਾਂ 'ਤੇ ਮਹਿਲਾ ਉਚਾਰਨ ਕਰਨਾ ਸ਼ੁਰੂ ਕਰ ਦਿੱਤਾ ਕੁਛ ਲੋਕ। ਸਿੰਘ ਸਾਹਿਬਾਨਾਂ ਦੇ ਕੋਲ ਇਹਦੀ ਸ਼ਿਕਾਇਤ ਗਈ ਸ੍ਰੀ ਅਕਾਲ ਤਖਤ ਸਾਹਿਬ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬਾਨ ਨੂੰ ਪੁੱਛਿਆ ਗਿਆ ਜੀ ਕੁਝ ਲੋਕ ਮਹਿਲਾ ਕਹਿਣਾ ਸ਼ੁਰੂ ਕਰ ਦਿੱਤਾ, ਕੀ ਸਾਨੂੰ ਮਹੱਲਾ ਪੜ੍ਹਨਾ ਚਾਹੀਦਾ ਕਿ ਮਹਿਲਾ ਪੜ੍ਹਨਾ ਚਾਹੀਦਾ? ਅੱਜ ਵੀ ਅਕਾਲ ਤਖਤ ਦੇ ਰਿਕਾਰਡ ਵਿੱਚੋਂ ਚਿੱਠੀ ਪਈ ਆ ਗੁਰੂ ਪਿਆਰੇ ਵੱਲ, ਗੱਲਾਂ ਗੜਾਂਚ ਕੇ ਕਰਨੀਆਂ ਹੋਰ ਗੱਲ ਹੈ ਤੇ ਸਬੂਤ ਦੇਣੇ ਬਹਿ ਜਾਣ ਗੱਲ ਹੋਰ ਹੈ। ਸਿੰਘ ਸਾਹਿਬਾਨਾਂ ਨੇ ਫੈਸਲਾ ਦਿੱਤਾ ਵੀ ਬਾਬਾ ਬੁੱਢਾ ਸਾਹਿਬ ਨੇ ਜਦੋਂ ਮੁਖਵਾਕ ਲਿਆ ਸੀ ਜਿਵੇਂ ਉਚਾਰਨ ਕੀਤਾ ਸੀ ਅੱਜ ਤੱਕ ਹਰਿਮੰਦਰ ਸਾਹਿਬ ਦੀ ਆਵਾਜ਼ ਨਹੀਂ ਬਦਲੀ ਗਈ, ਤੁਸੀਂ ਕਿਉਂ ਬਦਲੋ? ਬਾਬਾ ਬੁੱਢਾ ਸਾਹਿਬ ਨੇ ਮਹੱਲਾ ਕਿਹਾ ਸੀ, ਤੁਸੀਂ ਵੀ ਮਹੱਲਾ ਕਹੋ, ਤੇ ਇਹ ਸਿੰਘ ਸਾਹਿਬਾਨਾਂ ਦਾ ਫੈਸਲਾ ਵੀ ਦੇ ਚੁੱਕਿਆ ਹੈ। ਖੈਰ, ਦੂਸਰੀ ਗੱਲ, ਮਹਿਲੇ ਦਾ ਅਰਥ ਲੈਂਦੇ ਇਸਤਰੀ, ਕਹਿੰਦੇ ਜੀ ਗੁਰੂ ਸਾਹਿਬ ਦਲੀਲ ਦਿੰਦੇ ਆ ਕਿ ਗੁਰੂ ਸਾਹਿਬ ਨੇ ਇਸਤਰੀ ਨੂੰ ਕਹੋ ਕੇ ਬਾਣੀ ਉਚਾਰਨੀ। ਚਲੋ ਜੀ ਅਸੀਂ ਤੁਹਾਡੇ ਨਾਲ ਸਹਿਮਤ ਹੋ ਜਾਂਦੇ ਹਾਂ, ਮਹੱਲੇ ਵਾਲੇ ਇੱਕ ਮਿੰਟ ਲਈ, ਤੇ ਫਿਰ ਮਿਹਰਬਾਨੀ ਕਰਕੇ ਦੱਸੋਗੇ ਮਹਿਲਾ ਪਹਿਲਾ ਕਿਉਂ ਕਹਿੰਦੇ ਹੋ? ਫਿਰ ਮਹਿਲਾ ਪਹਿਲੀ, ਮਹਿਲਾ ਦੂਜੀ, ਮਹਿਲਾ ਤੀਜੀ, ਫਿਰ ਐਂ ਕਹਿਣਾ ਪਊਗਾ? ਇਹ ਥੋੜ੍ਹਾ ਵੀ ਇੱਕ ਗੱਲ ਪੁਰਸ਼ ਵਾਚਕ ਸ਼ਬਦ, ਅੱਧਾ ਇਸਤਰੀ ਵਾਚਕ ਸ਼ਬਦ ਕੌਣ ਮੰਨੇਗਾ ਇਸ ਗੱਲ ਨਹੀਂ? ਤੀਸਰੀ ਵਾਰ, ਮਹੱਲਾ ਸ਼ਬਦ ਅਰਬੀ ਦੇ ਵਿੱਚੋਂ ਆਇਆ ਹੋਇਆ, ਮਹੱਲਾ ਸ਼ਬਦ ਸੰਸਕ੍ਰਿਤੋਂ ਵਿੱਚੋਂ ਆਇਆ ਹੋਇਆ, ਦੋ ਭਾਸ਼ਾ ਦੇ ਅੰਦਰ ਸਪਸ਼ਟ ਅਰਥ ਮਹਾਂਪੁਰਖਾਂ ਨੇ ਕਥਨੀ ਵਿੱਚ ਤੇ ਸੰਤ ਕਰਤਾਰ ਸਿੰਘ ਜੀ ਨੇ ਮਹਾਂਪੁਰਖਾਂ ਦੇ ਅਰਥਾਂ ਦੇ ਵਿੱਚ ਇਹ ਬਾਤ ਪਹਿਲੀ ਪੋਥੀ ਵਿੱਚ ਲਿਖੀ ਗਈ ਕਿ ਅਰਬੀ ਦੇ ਵਿੱਚ ਮਹੱਲੇ ਦਾ ਅਰਥ ਹੈ ਪਾਤਸ਼ਾਹ, ਔਰ ਸੰਸਕ੍ਰਿਤ ਦੇ ਵਿੱਚ ਮਹੱਲੇ ਦਾ ਅਰਥ ਹੈ ਸਰੂਪ। ਜਦੋਂ ਕਹਿਤਾ ਸ੍ਰੀ ਰਾਗ ਮਹੱਲਾ ਪਹਿਲਾ ਤਾਂ ਇਹਦੇ ਦੋਨੇ ਭਾਸ਼ਾ ਦੇ ਅਨੁਸਾਰ ਅਰਥ ਕਰ ਲਓ, ਕੋਈ ਖੇਚਲ ਨਹੀਂ ਹੋਊਗੀ ਤੁਹਾਨੂੰ। ਭਾਵੇਂ ਕਹਿ ਦਿਓ ਪਹਿਲੇ ਪਾਤਸ਼ਾਹ ਅਰਬੀ ਦੇ ਅਨੁਸਾਰ ਅਰਥ ਹੋ ਗਿਆ, ਕਹਿ ਦਿਓ ਪਹਿਲਾ ਸਰੋਤ ਸੰਸਕ੍ਰਿਤ ਅਨੁਸਾਰ ਅਰਥ ਹੋ ਗਿਆ, ਫਿਰ ਵੀ ਹਠ ਧਰਮੀ ਸਾਡੇ ਵਿੱਚ ਆ ਗਈ, ਗੁਰੂ ਕਿਰਪਾ ਹੀ ਕਰੇ। ਪ੍ਰਾਤਨਤਾ ਨੂੰ ਅਸੀਂ ਛੱਡਦੇ ਜਾ ਰਹੇ ਹਾਂ, ਗਲਤੀ ਹੈ, ਇਹਦਾ ਵਜ਼ਾਨਾ ਸਾਨੂੰ ਦੇਣਾ ਪਏ, ਸਾਡੇ 'ਚ ਫੁੱਟ ਵੱਧ ਰਹੀ ਹੈ, ਕਿਉਂ ਨਵੀਂ ਗੱਲ ਐਸੀ ਕੀਤੀ ਜਾਏ ਜੋ ਪ੍ਰਾਤਨ ਚਲੀ ਆ ਰਹੀ ਹੈ ਉਹਦੇ 'ਚ ਵੀ। ਖੈਰ, ਸ੍ਰੀ ਰਾਗ ਮਹੱਲਾ ਪਹਿਲਾ, ਦੋਵੇਂ ਜੀ ਅੱਖਰ ਦੇਖਦੇ ਨੇ, ਪਹਿਰੇ
ਪਹਿਰੇ ਕਰ ਪਹਿਲਾ,
ਪਹਿਰੇ ਕਰ ਪਹਿਲਾ, ਰਾਗ ਦਾ ਪਹਿਲਾ ਸੁਰਤਾਲ ਤੇ ਇਹਦੇ ਮੁੰਡੇ ਲਿਖੇ ਪਹਿਰੇ, ਤੇ ਮੈਂ ਸ਼ਬਦ ਪੂਰਾ ਕਰ ਲਾਂ ਪਹਿਰੇ ਦੇ ਅਰਥ ਨੂੰ, ਮੈਂ ਕੱਲ੍ਹ ਨੂੰ ਬੇਨਤੀ ਕਰ ਦਾਂਗਾ, ਨਹੀਂ ਤਾਂ ਸਾਰਾ ਉਹ ਜਿਵੇਂ ਆਮ ਇੱਕ ਕਹਾਵਤ ਹੈ ਕਹਿੰਦੇ ਵੀ ਕਾਜੀ ਦੀ ਦਾੜੀ ਕਿਤੇ ਤਵੀਤਾਂ 'ਚ ਨਾ ਚਲੀ ਜਾਏ, ਉਹ ਕਿਤੇ ਬੀਬੀਆਂ ਬ੍ਰਹਿਮਣ ਜ਼ਿਆਦਾ ਹੁੰਦੀਆਂ, ਭੈਣਾਂ ਕਿਤੇ ਗੁੱਸੇ ਬਣਾ ਹੋ ਜਾਏ ਰੋਟੀਆਂ ਪਕਾਉਣ 'ਤੇ ਜਵਾਬ ਦੇ ਲੈਣ ਵੀ ਸਾਡੀ ਨਿੰਦਾ ਕਰਦਾ, ਤੁਹਾਨੂੰ ਚੁੱਕਣ ਵਾਲੇ ਹੈਗੇ ਨੇ ਕਾਸੇ, ਮਿਹਰਬਾਨ ਲੋਕ, ਉਹ ਬੀਬੀਆਂ ਬ੍ਰਹਿਮਣ ਹੁੰਦੀਆਂ ਨੇ, ਆਖੇ ਜੀ ਮੇਰੇ ਬੱਚੇ ਦਾ ਸਿਰ ਦੁੱਖਦਾ ਰਹਿੰਦਾ, ਮੇਰੇ ਬੱਚੇ ਨੂੰ ਜ਼ੁਕਾਮ ਹੋ ਗਿਆ, ਮੇਰੇ ਬੱਚੇ ਨੂੰ ਬੁਖਾਰ ਹੋ ਗਿਆ, ਮੇਰਾ ਬੱਚਾ ਜੀ ਧੰਦਗੀਆਂ ਖਾਂਦਾ, ਆਖੇ ਜੀ ਕਿਤੋਂ ਕਜੀ ਕਾਜੀ ਸਾਹਿਬ ਕੋਲ ਜਾ, ਕਾਜੀ ਕਾਜੀ ਕਹਿੰਦਾ ਮੈਂ ਕੀ ਕਰਾਂ ਬੀਬੀ, ਕਹਿੰਦੇ ਕਾਜੀ ਸਾਹਿਬ ਤੁਹਾਡੇ 'ਤੇ ਖੁਦਾ ਬੜਾ ਮਿਹਰਬਾਨ ਹੈ, ਤੁਸੀਂ ਆਪਣੀ ਦਾੜੀ ਦਾ ਇੱਕ ਵਾਲ ਦੇ ਦਿਓ, ਅਸੀਂ ਤਵੀਤ 'ਚ ਮੜਾ ਲਾਂਗੇ। ਜਿਉਂ ਬੀਬੀਆਂ ਜਾਣ ਲੱਗੀਆਂ ਕਾਜੀ ਖੋਜਾ ਕਰ ਦਿੱਤਾ ਸੀ, ਸਾਰੀ ਦਾੜੀ ਪੱਟੀ ਗਈ ਕਾਜੀ ਦੀ, ਤੇ ਉਹ ਮੇਰਾ ਟਾਈਮ ਕਿਤੇ ਕਾਜੀ ਦੀ ਦਾੜੀ ਤਵੀਤਾਂ 'ਚ ਨਾ ਚਲੀ ਆ ਵੀ ਮੈਂ ਸ਼ਬਦ ਦੇ ਅਰਥ ਆਪ ਜੀ ਨੂੰ ਸੁਣਾਉਣੇ ਚਾਹੁੰਦਾ। ਇਸ ਕਰਕੇ ਹੁਣ ਆਪਾਂ ਪਹਿਰੇ ਦਾ ਅਰਥ ਚਾਰ ਪਹਿਰ ਦਿੰਦੇ, ਚਾਰ ਪਹਿਰ ਰਾਤ। ਇਹ ਬਾਣੀ ਦੇ ਚਮਾਰਨ ਨੇ ਪਹਿਲਾਂ ਦਿਨ ਦੇ ਚਾਰ ਪਹਿਰਾਂ ਦੀ ਵਿਆਖਿਆ ਕਰਨਗੇ, ਫਿਰ ਰਾਤ ਦੇ ਚਾਰ ਪਹਿਰਾਂ ਦੀ ਅਗਲੇ ਸ਼ਬਦ 'ਚ ਕਰਨਗੇ। ਇਹ ਪਹਿਰੇ ਦਾ ਅਰਥ। ਚਲੋ ਹੁਣੇ ਆਪਾਂ ਕਾਹਨੂੰ ਆਧਾਰ ਵੀ ਕਾਹਨੂੰ ਕਰਨਾ ਕਰਨਾ, ਅਤੇ ਇਹਦੇ 'ਚ ਮਹਾਰਾਜ ਨੂੰ ਪਹਿਲਾ ਪਹਿਰ ਆ ਜਿਹੜਾ ਉਹਦੀ ਹੁਣ ਵਿਆਖਿਆ ਕਰਨਗੇ। ਤੇ ਸੁਣਨਾ ਕਰੋ ਜੀ।
ਪਹਿਲਾ ਪਹਿਰ ਰਹਿਣਕੇ ਬਣਜਾਰਿਆ ਮਿੱਤਰਾ।
ਮਹਾਰਾਜ ਸਾਹਿਬ ਨੇ ਇਹਦੇ ਵਿੱਚ ਇੱਕ ਸ਼ਬਦ ਵਰਤਿਆ ਹੈ, ਬਣਜਾਰਿਆ ਮਿੱਤਰਾ। ਬਣਜਾਰਾ ਕੌਣ ਹੁੰਦਾ ਹੈ? ਵਣਜ ਕਰਨ ਵਾਲਾ, ਵਪਾਰ ਕਰਨ ਵਾਲਾ। ਗੁਰੂ ਸਾਹਿਬ ਜੀ ਦੇਸ਼ ਰਟਨ ਕਰਦੇ ਹੋਏ ਬਣਜਾਰਿਆਂ ਦੇ ਦੇਸ਼ ਵਿੱਚ ਆਏ, ਜਿੱਥੇ ਸਾਰੇ ਬਣਜਾਰੇ ਬਣਜਾਰੇ ਰਹਿੰਦੇ ਸੀ, ਅਤੇ ਅੱਜ ਵੀ ਉਹ ਜਗ੍ਹਾ ਮੌਜੂਦ ਹੈ। ਬਣਜਾਰਿਆਂ ਦਾ ਪੂਰਾ ਇੱਕ ਪਿੰਡ ਸੀ, ਬਾਹਰ ਬਾਹਰ ਬਾਗ ਵੀ ਸੱਚੇ ਪਾਤਸ਼ਾਹ ਬੈਠ ਗਏ, ਅਤੇ ਗੁਰੂ ਸਾਹਿਬ ਨੂੰ ਕਿਸੇ ਨੇ ਪਾਣੀ ਤੱਕ ਨਹੀਂ ਪੁੱਛਿਆ, ਦੁੱਧ ਨਹੀਂ ਪੁੱਛਿਆ, ਗੱਫਾ ਨਹੀਂ ਪੁੱਛਿਆ, ਬੈਠੇ ਰਹੇ ਅਤੇ ਰੱਬ ਦੇ ਰੰਗ ਦੇ ਵਿੱਚ ਗੁਰੂ ਸਾਹਿਬ ਦੇਖਦੇ ਰਹੇ ਕੁਦਰਤ ਦੇ ਰੰਗ। ਅਤੇ ਬਣਜਾਰਿਆਂ ਦਾ ਜਿਹੜਾ ਨਾਇਕ ਸੀ, ਉਹਨਾਂ ਦਾ ਆਗੂ, ਉਹਦੇ ਘਰ ਔਲਾਦ ਨਹੀਂ ਸੀ, ਅਤੇ ਬੜੀ ਦੇਰ ਬਾਅਦ ਕਿਤੇ ਪਰਮਾਤਮਾ ਨੇ ਪੁੱਤਰ ਬਖਸ਼ ਦਿੱਤਾ। ਜਦੋਂ ਪੁੱਤਰ ਜੰਮਿਆ, ਸ਼ਰਾਬਾਂ ਪੀ ਕੇ ਵਧਾਈਆਂ ਦੇਣ ਆਉਣ, ਕੋਈ ਜਾਣ ਕੋਈ ਪਾਉਣ, ਅਤੇ ਇਸ ਤਰ੍ਹਾਂ ਦਾ ਸਿਲਸਿਲਾ ਜਿਹੜਾ ਚੱਲ ਰਿਹਾ ਸੀ, ਪਰ ਗੁਰੂ ਸਾਹਿਬ ਨੂੰ ਕਿਸੇ ਨੇ ਨਹੀਂ ਪੁੱਛਿਆ। ਬੜਾ ਸਿਆਣਾ ਬੱਚਾ, ਬਹੁਤ ਸਿਆਣਾ ਬੱਚਾ। ਦੇਖੋ ਕਿਸੇ ਨੇ ਕਿਹਾ ਤਾਂ ਨਹੀਂ ਵੀ ਇਸ ਬੱਚੇ ਤੋਂ ਆਪਾਂ ਸਿੱਖਿਆ ਲਈਏ, ਜੇ ਕਿਤੇ ਗਲਤੀ ਥੋੜ੍ਹੀ ਜਿਹੀ ਵੀ ਹੋ ਜਾਵੇ ਉਹਨੂੰ ਜਦੀ ਸੁਧਾਰ ਲਈਏ, ਚੰਗੀ ਗੱਲ ਹੈ। ਹਾਲਾਂਕਿ ਇੱਡੀ ਗਲਤੀ ਨਹੀਂ ਸੀ, ਪਰ ਬੱਚੇ ਨੂੰ ਦੇਖੋ ਕਿਵੇਂ ਪਰਮਾਤਮਾ ਵਰਤ ਗਿਆ ਇਹਦੇ ਵਿੱਚ, ਵੀ ਆਹ ਤਾਂ ਮੈਂ ਪੋਤੀ ਸਾਹਿਬ ਦੇ ਕੋਲ ਦੇ ਇੱਧਰਲਾ ਥਾਂ ਹੈ। ਅਤੇ ਉਹਨੇ ਹਰ ਵਧਾਈ ਦੇਣ ਵਾਲੇ ਨੂੰ ਸਵਾ ਸੇਰ ਮਠਿਆਈ ਤੋਲ ਕੇ ਦਿੰਜੀ ਨੇ ਕਹਿ ਦਿੱਤਾ ਜੀ ਨਾਇਕ ਜੀ ਵਧਾਈ ਹੁਣ ਤੁਹਾਡੇ ਪੁੱਤਰ ਹੋਇਆ ਵੀ ਸਵਾ ਸੇਰ ਮਠਿਆਈ ਲੈ ਕੇ ਜਾ, ਮੇਰੇ ਪੁੱਤਰ ਦੀ ਵਧਾਈ ਦਿੱਤੀ ਹੈ। ਮਰਦਾਨਾ ਬੈਠਾ ਬੈਠਾ ਆ ਗਿਆ, ਕਹਿਣ ਲੱਗਿਆ ਮਹਾਰਾਜ ਇੱਥੇ ਕੋਈ ਨਹੀਂ ਆਇਆ, ਆਪਾਂ ਨੂੰ ਭੁੱਖ ਲੱਗੀ ਹੈ, ਜੇ ਆ ਗਿਆ ਕਰੋ ਮੈਂ ਜਾ ਕੇ ਮੰਗ ਲਿਆ। ਮਹਾਰਾਜ ਕਹਿੰਦੇ ਮਰਦਾਨਾ ਕਰਤਾਰ 'ਤੇ ਭਰੋਸਾ ਰੱਖ। ਕਹਿੰਦੇ ਮਹਾਰਾਜ ਬਈ ਤੁਸੀਂ ਅਸਲ ਦੇ ਵਿੱਚ ਮਰਦਾਨੇ ਦੀ ਭੁੱਖ ਦਾ ਕਾਰਨ ਕੁਝ ਹੋਰ ਹੁੰਦਾ ਸੀ, ਲੋਕਾਂ ਨੇ ਮਜ਼ਾਕ ਉਡਾਉਣਾ ਸ਼ੁਰੂ ਕਰ। ਉਹ ਸੋਚਦਾ ਸੀ ਮੇਰਾ ਗੁਰੂ ਨਾਨਕ ਵੀ ਤੁਰ ਤੁਰ ਕੇ ਆਇਆ ਹੈ, ਇਹਨੇ ਤਾਂ ਕਦੀ ਕਹਿਣੇ ਨਹੀਂ ਭੁੱਖ ਲੱਗੀ ਹੈ, ਅਤੇ ਮਰਦਾਨੇ ਕੋਲ ਲਾ ਉੱਠਦਾ ਸੀ, ਬਹਾਨਾ ਹੁੰਦਾ ਸੀ ਮੈਂ ਆਪਣੇ ਗੁਰੂ ਨੂੰ ਕੁਛ ਕਰ ਦਿਆਂ। ਕਹਿੰਦਾ ਬਾਬਾ ਤੁਸੀਂ ਨਹੀਂ ਛੱਡਣਾ, ਮੈਨੂੰ ਆ ਗਿਆ ਦਿਓ, ਮੈਂ ਮਰਾਸੀਆਂ ਜਾਤ ਦਾ, ਮੈਂ ਮੰਗ ਲੈਂ ਗਿਆ। ਪਤਾ ਕਰਿਆ ਕੀ ਹੋ ਰਿਹਾ, ਕਹਿੰਦੇ ਜੀ ਇਹਦੇ ਪੁੱਤ ਜਾਂਦੇ ਆ, ਵਧਾਈ ਦੇਣ ਵਾਲੇ ਨੂੰ ਮਠਿਆਈ ਮਿਲਦੀ ਹੈ। ਉਹ ਕਹਿੰਦੇ ਬਈ ਹੋਰ ਕੀ ਕਰਨਾ, ਇਹ ਕਦੋਂ ਭੁੱਖ ਲੱਗੀ ਹੈ, ਜਾ ਕੇ ਕਹਿੰਦਾ ਜੀ ਵਧਾਈ ਹੋਣ ਤੁਹਾਡੇ, ਵਧਾਈ ਤਾਂ ਦੇਣ ਜਾਣਦੇ ਹੀ ਸੀ ਮਰਾਸੀ, ਬੜੇ ਸਵਾਰ ਕੇ ਵਧਾਈ ਦਿੱਤੀ। ਉਹਨੇ ਜਦੋਂ ਕਹਿੰਦੇ ਜੀ ਉਹਨੂੰ ਫਕੀਰ ਨੂੰ ਸਵਾ ਸੇਰ ਮਠਿਆਈ ਤੋਲ ਕੇ ਦੇ ਦਿਓ। ਮਰਦਾਨਾ ਕਹਿੰਦਾ ਜੀ ਸਵਾ ਸੇਰ ਨਾਲ ਨਹੀਂ ਕੰਮ ਚੱਲਣਾ, ਵਧਾਈ ਤਿੰਨ ਵਾਰ ਦੋ ਵਾਰ ਹੋਰ ਦੇ ਦਿੰਦਾ, ਦੋ ਮੇਰੇ ਸਾਥੀ ਹੋਰ ਬੈਠੇ ਆ ਬਾਹਰ, ਸਵਾ ਸਵਾ ਸੇਰ ਉਹਦੀ ਵੀ ਉਹਨਾਂ ਦੀ ਵੀ ਦਿੰਦੇ, ਪੌਣੇ 400 ਵਾਹੇ, ਪੌਣੇ 4 ਸੇਰ ਮਠਿਆਈ ਚੁੱਕ ਕੇ ਵਾਹ ਵਾਹੀ ਨਹੀਂ ਸਾਰੀ ਹੋਈ ਮਰਦਾਨਾ ਦੇ। ਭਾਈ ਬਾਲਾ ਕਹਿੰਦੇ ਮਹਾਰਾਜ ਦੇ ਪੰਡ ਬੰਨੀ ਆਉਂਦੇ, ਇੰਨੀਆਂ ਰੋਟੀਆਂ ਕੀ ਕਰਨੀਆਂ, ਮਰਦਾਨੇ ਕੀ ਲੈ ਕੇ ਆਇਆ, ਮਹਾਰਾਜ ਵਧਾਈ ਦਿੱਤੀ ਮਠਿਆਈ ਲੈ ਕੇ ਆਇਆ, ਤੁਸੀਂ ਵੀ ਖਾਓ ਅਤੇ ਮੈਂ ਵੀ ਖਾਣਾ। ਮਹਾਰਾਜ ਕਹਿੰਦੇ ਨਾ ਨਾ, ਗਲਤ ਬਾਤ ਹੈ, ਨਾ ਤੂੰ ਖਾਣੀ ਹੈ ਨਾ ਸਾਰੀ। ਵਾਪਸ ਮੁੜ ਗਿਆ, ਮਾਹੌਲ ਬਦਲ ਗਿਆ। ਮਹਾਰਾਜ ਕਿਉਂ ਕਹਿੰਦੇ, ਤੈਨੂੰ ਕਹਿ ਦਿੱਤਾ ਵੀ ਮੁੜ ਗਿਆ, ਬਸ ਸਿੱਖ ਕੀ ਅਤੇ ਕਿੰਨੀ ਜਾ। ਮਰਦਾਨੇ ਨੂੰ ਥੋੜ੍ਹਾ ਜਿਹਾ ਗੁੱਸਾ ਤਾਂ ਆਇਆ ਵੀ ਮਸਾਂ ਮਸਾਂ ਭੁੱਖ ਦਾ ਸਾਧਨ ਬਣਿਆ ਸੀ, ਵੀ ਬਾਬਾ ਵੀ ਕਈ ਵਾਰ ਬਸ ਐਸਾ ਅੰਤ ਲੈਣ 'ਤੇ ਆ ਜਾਂਦਾ ਨਾ, ਕਈ ਵਾਰ ਤਾਂ ਮਨ ਹੀ ਅੱਕ ਜਾਂਦਾ ਵੀ ਤਲਵੰਡੀ ਚਲੇ ਜਾਈਏ। ਗੱਲਾਂ ਕਰਦਾ ਕਰਦਾ ਜਾ ਕਹਿੰਦਾ ਅਸੀਂ ਮਠਿਆਈ ਸਗੋ, ਨਾ 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 ਇਹ ਸਗਰਾਂ ਦੀ ਮਠਿਆਈ ਹੈ, ਬਸਕ ਨਹੀਂ ਕਰਦਾ, ਸਾਡੇ ਪੁੱਤਰ ਨੂੰ ਕੋਈ ਹੋ ਗਿਆ ਕੌਣ ਜ਼ਿੰਮੇਵਾਰ, ਅਸੀਂ ਨਹੀਂ ਰੱਖਣੀ ਤੁਹਾਡੇ ਨਾਂ ਦੀ ਦਿੱਤੀ। ਮਰਦਾਨਾ ਫਿਰ ਬੁੜਿਆ, ਮਹਾਰਾਜ ਕਹਿੰਦੇ ਮੁੜ ਕੇ ਨਹੀਂ ਆਇਆ। ਕਹਿੰਦਾ ਜੀ ਮੈਂ ਦੱਸੋ ਕੀ ਕਰਾਂ, ਇੱਕ ਤਾਂ ਭੁੱਖ ਦਾ ਆਇਆ ਪੈਣ, ਇੱਕ ਨਾ ਤੁਸੀਂ ਰੱਖਦੇ ਹੋ ਨਾ ਉਹ ਰੱਖਦੇ, ਮੈਂ ਕਿੱਧਰ ਕਿਹੜੇ ਖੂਹ ਸਿੱਟ ਆਉਣੇ ਮਠਿਆਈ, ਮੈਨੂੰ ਐਂ ਤਾਂ ਦੱਸ ਦਿਓ ਬਾਬਾ, ਇੰਨੇ ਪ੍ਰੇਮ ਨਾਲ ਮਠਿਆਈ ਦਿੱਤੀ ਅਤੇ ਖੁਸ਼ੀ ਨਾਲ ਦਿੱਤੀ, ਕਿਉਂ ਨਹੀਂ ਖਾਂਦੇ? ਕਹਿੰਦੇ ਮਰਦਾਨੇ ਹਾਂ ਇਹ ਪੁੱਤ ਨਹੀਂ ਜੰਮਿਆ। ਕਹਿੰਦੇ ਜੀ ਹੋਰ ਕੌਣ ਜੰਮਿਆ? ਕਹਿੰਦੇ ਇਹ ਲੇਖਾ ਲੈਣ ਆਇਆ, ਕੱਲ੍ਹ ਸਵੇਰ ਹੁੰਦੀ ਮਰ ਜਾਣਾ ਇਹਨੇ। ਜੇ ਮਠਿਆਈ ਖਾਣੀ ਹੈ ਤਾਂ ਪੁੱਤ ਜਿਉਂਦਾ ਕਰੀ ਫਿਰ। ਕਹਿੰਦਾ ਨਾ ਨਾ ਮਹਾਰਾਜ ਤੇਰੇ ਇਹਦੀ ਕਹਿੰਦੀ ਆ ਫਿਰ ਮੁੜ ਕੇ ਜੇ ਨਾ ਲੈਣ ਢੇਰੀ ਕਰਕੇ ਪੱਲਾ ਝਾੜ ਰਹੀ। ਕਹਿੰਦਾ ਜੀ ਸੱਤ ਵਜਣ ਗਿਆ ਮਰਦਾਨਾ ਫਿਰ ਜਾ ਕੇ ਮਠਿਆਈ, ਕਹਿੰਦਾ ਆਹ ਚੱਕੋ ਆਪਣੀ ਮਠਿਆਈ ਅਸੀਂ ਨਹੀਂ ਪੜ੍ਹ ਰਹੇ। ਚਰਚਾ ਚੱਲ ਗਈ, ਫਕੀਰਾਂ ਨੇ ਮਠਿਆਈ ਮੋੜ ਦਿੱਤੀ, ਗੱਲ ਚੰਗੀ ਨਾ ਹੋਈ। ਦਿਨ ਚੜ੍ਹਦੇ ਨੂੰ ਪੁੱਤ ਮਰ ਗਿਆ। ਲੋਕਾਂ 'ਚ ਚਰਚਾ ਚੱਲ ਪਈ ਵੀ ਕੋਈ ਫਕੀਰਾਂ ਦੀ ਬਦਦੁਆ ਕੀ ਹੋਇਆ ਕੀ ਹੋਇਆ। ਬਣਜਾਰੇ ਦਾ ਜਿਹੜਾ ਭਰਾ ਸੀ ਨਾ ਛੋਟਾ, ਉਹ ਬਹੁਤ ਹੀ ਜ਼ਿਆਦਾ ਰੋਵੇ, ਉਹਦਾ ਮਨ ਹੀ ਨਾ ਖੜਿਆ। ਜਿਹਦਾ ਪੁੱਤ ਮਰਿਆ ਸੀ ਉਹਦੇ ਨਾਲੋਂ ਚਾਚਾ ਰੋ ਰਿਹਾ ਜ਼ਿਆਦਾ। ਲੋਕ ਇਕੱਠੇ ਹੋ ਕੇ ਗੁਰੂ ਨਾਨਕ ਸਾਹਿਬ ਦੇ ਕੋਲ ਪਹੁੰਚੇ, ਸੱਚੇ ਪਾਤਸ਼ਾਹ ਆਹ ਪਾਣਾ ਮੰਗ ਰਿਹਾ। ਮਰਦਾਨਾ ਕਹਿੰਦਾ ਸਾਨੂੰ ਤਾਂ ਪਹਿਲੀ ਪਤਾ ਸੀ ਇਹ ਬਰਤਨ ਵਾਲਾ ਹੀ ਸੀ, ਇਹ ਇਸੇ ਕਰਕੇ ਮਠਿਆਈ ਮੋੜੀ ਸੀ ਗੁਰੂ ਬਾਬਾ ਨੇ। ਇਹ ਨਾ ਵਹਿਮ ਕਰੋ ਵੀ ਮਠਿਆਈ ਮੋੜਨ ਕਰਕੇ ਮਰ ਗਿਆ। ਉਹ ਕਹਿੰਦੇ ਜੀ ਯੋਗ ਰਹਿਣ ਦੀ ਹੁਣ ਕਿਰਪਾ ਕਰਕੇ ਵੀ ਇਹਦਾ ਮਨ ਨਹੀਂ ਥੰਭਿਆ ਜਾ ਰਿਹਾ। ਇੱਕ ਜਗ੍ਹਾ ਤਾਂ ਕਿਤੇ ਐਸਾ ਵੀ ਮੈਨੂੰ ਸੁਪਨੇ 'ਚ ਮੰਗੂ ਯਾਦ ਹੈ, ਕਿਸੇ ਪੋਥੀ 'ਚ ਐਸਾ ਪੜ੍ਹਿਆ ਸੀ ਵੀ ਗੁਰੂ ਬਾਬਾ ਜੀ ਨੇ ਸ਼ਬਦ ਪੜ੍ਹ ਕੇ ਜਿਉਂਦਾ ਕੀਤਾ, ਐਸੀ ਵੀ ਕੋਈ ਬਾਤ ਹੈ। ਪਰ ਇੱਕ ਥਾਂ 'ਤੇ ਲਿਖਿਆ ਵੀ ਉਹਨੂੰ ਭਾਣਾ ਮੰਨਣ ਦਾ ਉਪਦੇਸ਼ ਦੇਣ ਵਾਸਤੇ ਗੁਰੂ ਜੀ ਨੇ ਇਹ ਸ਼ਬਦ ਵਿਚਾਰ ਕੀਤਾ। ਇਸ ਲਈ ਬਣਜਾਰੇ ਦਾ ਉਹਨੂੰ ਮਿੱਤਰ ਕਹਿ ਕੇ ਉਪਦੇਸ਼ ਦੇ ਰਹੇ ਨੇ ਵਾਰ ਵਾਰ, ਅਤੇ ਉਹਨੂੰ ਕਹਿੰਦੇ ਨੇ ਮਰਨ ਵਾਲੇ ਦੇ ਚਾਚੇ ਨੂੰ ਨਾਇਕ ਦੇ ਭਰਾ ਨੂੰ ਕਹਿੰਦੇ ਪੁੱਤਰ ਇਹਦਾ ਮਰਿਆ ਤੂੰ ਇੰਨਾ ਰੋ ਰਿਹਾ। ਕਹਿੰਦਾ ਮਹਾਰਾਜ ਮਸਾਂ ਮਸਾਂ ਮੇਰੇ ਭਰਾ ਦਾ ਘਰ ਵਸਿਆ ਸੀ, ਮੇਰੇ ਤਾਂ ਇਲਾਜ ਹੈ ਸੀ, ਮੈਨੂੰ ਬੜੀ ਖੁਸ਼ੀ ਸੀ ਮੇਰੇ ਭਰਾ ਵੀ ਮੇਰੇ ਬਰਾਬਰ ਦਾ ਹੋ ਗਿਆ, ਮੈਨੂੰ ਦੁੱਖ ਵਾਲਾ ਇਹੋ ਜਿਹੇ ਭਰਾ ਹੁੰਦੇ ਸੀ, ਹੁਣ ਵਾਲੇ ਤਾਂ ਕਹਿੰਦੇ ਚੰਗਾ ਹੋਇਆ ਮਰ ਗਿਆ ਇਹਦੀ ਜਿਵੇਂ ਸਾਡੇ ਬੱਚੇ ਕੰਮ ਕਰਨਗੇ, ਇਹੋ ਜਿਹੇ ਨਹੀਂ ਸੀ। ਉਸ ਵੇਲੇ ਮਹਾਰਾਜ ਸਾਹਿਬ ਜੀ ਕਹਿੰਦੇ ਸੁਣਨਾ ਕਰੋ ਜੀ ਪਹਿਲੇ ਪਹਿਰੇ
ਮਹਾਰਾਜ ਗੁਰਵਾਸ
ਮਹਾਰਾਜ ਕਹਿੰਦੇ ਹੇ ਬਣ ਜਾ ਰਿਹਾ ਮਿੱਤਰਾ, ਉਮਰ ਦਾ ਪਹਿਲਾ ਪਹਿਰ ਜਿਹੜਾ ਹੈ ਮਾਤਾ ਦੇ ਕੁਦਰਤ ਦੇ ਵਿੱਚੋਂ ਸ਼ੁਰੂ ਹੁੰਦਾ ਹੈ। ਪਹਿਲੇ ਪਹਿਰੇ ਮਾਤਾ ਦੇ ਗਰਭ ਵਿੱਚ ਗਰਭਾਸ ਮਾਤਾ ਦੇ ਕੁਦਰਤ ਵਿੱਚ ਉਸ ਵਾਹਿਗੁਰੂ ਦੇ ਹੁਕਮ ਵਿੱਚ ਇਹ ਜੀਵ ਪਿਆ ਪੈਦਾ ਹੋਇਆ, ਉਹਦੇ ਹੁਕਮ ਵਿੱਚ ਪੈਦਾ ਹੋਇਆ। ਇਸ ਕਰਕੇ ਇਹ ਇਸ ਦਾ ਪਹਿਲਾ ਪਹਿਰ ਸਮਝੋ ਜਿਹੜਾ ਮਾਤਾ ਦੀ ਕੁਦਰਤ ਦੇ ਵਿੱਚ ਹੈ ਜੀ।
ਗੁਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ, ਕਸਮ ਸੇਤੀ ਅਰਦਾਸ।
ਗੁਰਦ ਨਾਮ ਪੁੱਠਾ ਲਟਕਦਾ ਸੀ, ਮੁਖ ਤਲੈ ਪੈਰ ਉਪਰੋ ਬਸੰਦਰੋ ਕੋਥੜੇ ਤਾਏ, ਇੱਕ ਹੱਥੜੇ ਨਹੀਂ ਕਹਿਣਾ ਪੜ ਕੋਥੜੇ ਤਾਏ, ਕੋਝੀ ਜਗ੍ਹਾ ਜਿੱਥੇ ਮਾਤਾ ਦਾ ਬਿਸਟਾ ਤੇ ਮੂਤਰ ਇਹਦੇ ਮੂੰਹ ਦੇ ਉੱਤੇ ਬਰੀਕ ਜਿਹਾ ਪੜਦਾ, ਉਹਦੇ ਉੱਤੇ ਨੂੰ ਜਦੋਂ ਉਹ ਗੰਦਾ ਪਾਣੀ ਲੱਗਦਾ, ਜਦੋਂ ਸਾਸ ਬਿਸਟਾ ਲੱਗਦਾ, ਇਹਨੂੰ ਐਂ ਆਉਂਦਾ ਜਿਵੇਂ ਪਤਾ ਨਹੀਂ ਤੂਫਾਨ ਆ ਗਿਆ, ਡਰਦਾ ਫਿਰ ਉਸੇ ਡਰਦਾ ਮਹਾਰਾਜ ਜਨਮ ਲੈਣ ਤੋਂ ਬਾਅਦ ਵੀ ਧੱਕੀਆਂ ਲੈਂਦਾ ਰਹਿੰਦਾ, ਸੰਸਕਾਰ ਪੈ ਜਾਂਦਾ। ਫਿਰ ਉਸ ਵੇਲੇ ਪਰਮਾਤਮਾ ਦਾ ਨਾਮ ਲੈਂਦਾ ਰਹਿੰਦਾ, ਇਹ ਰੱਬਾ ਮੈਨੂੰ ਬਚਾ ਇੱਥੋਂ, ਅਤੇ ਉਰਦ ਧਿਆਨ ਲਿਵਲਾ। ਉਸ ਵੇਲੇ ਲਿਵ ਲਿਰਦੀ ਵਰਵੇ ਪਰਮੇਸ਼ਵਰ ਵਾਹਿਗੁਰੂ ਦੇ ਉਰਦ ਤਪ ਅੰਤਰ ਕਰੇ ਨਹੀਂ, ਉਰਦ ਪੁੱਠਾ ਹੋਇਆ ਤਪ ਕਰ ਰਿਹਾ ਤਪੱਸਿਆ ਕਰ ਰਿਹਾ, ਅੰਤਰ ਕਰੇ ਬਣ ਜਾ ਰਿਹਾ ਮਿੱਤਰਾ, ਖਸਮ ਛੇਤੀ ਅਰਦਾਸ ਆਪਣੇ ਮਾਲਕ ਨੂੰ ਬੇਨਤੀਆਂ ਕਰਦਾ, ਮਹਾਰਾਜ ਮੈਨੂੰ ਇੱਥੋਂ ਕੱਢ ਦਿਓ, ਮੈਂ ਦਿਨ ਰਾਤ ਤੁਹਾਡਾ ਨਾਮ ਜਪਾਂਗਾ। ਪਰਮੇਸ਼ਵਰ ਕਹਿੰਦਾ ਬੜੇ ਵਾਅਦੇ ਕਰਕੇ ਗਏ ਤੇਰੇ ਵਰਗੇ, ਤੁਸੀਂ ਅੱਠੇ ਪੈਰ ਨਹੀਂ ਜਪ ਸਕਦੇ, ਤੁਸੀਂ ਜ਼ਿੰਦਗੀ ਦਾ ਦਸਵਾਂ ਹਿੱਸੇ ਹੀ ਜਪ ਲਿਓ, ਢਾਈ ਘੰਟੇ ਹੀ ਜਪ ਲਿਓ ਲਗਾਤਾਰ, ਪਰ ਉਹ ਵੀ ਨਹੀਂ ਹੈ ਬੜੇ ਦੇ ਹੱਥ, ਜੋ ਕਮਾਈ ਕਰੋਗੇ ਨੌ ਹਿੱਸੇ ਵਰਤ ਲਓ ਅਤੇ ਦਸਵਾਂ ਹਿੱਸਾ ਮੇਰੇ ਨਾਂ 'ਤੇ ਗਰੀਬਾਂ ਨੂੰ ਯਤੀਮਾਂ ਨੂੰ ਜਾਂ ਲੋੜਵੰਦਾਂ ਨੂੰ ਲੰਗਰਾਂ 'ਤੇ ਇਮਾਰਤਾਂ 'ਤੇ ਲਾ ਦਿਓ, ਉਹ ਵੀ ਨਹੀਂ। ਉਸ ਵੇਲੇ ਇਸ ਪ੍ਰਕਾਰ ਅਰਦਾਸਾਂ ਕਰਦਾ ਸੀ,
ਕਸਮ ਸੇਤੀ ਅਰਦਾਸ ਵਖਾਣ ਉਰਦ ਧਿਆਨ ਲੇਵ ਲਾਗਾ,
ਕਸਮ ਨਾਮ ਹੈ ਮਾਲਕ ਦਾ, ਉਹਦੇ ਨਾਲ ਅਰਦਾਸਾਂ ਵਖਿਆਨ ਕਰਦਾ ਸੀ ਜਾਣੀ ਉਚਾਰਨ ਕਰਦਾ ਸੀ, ਉਰਦ ਉੱਚਾ ਉਤਕ੍ਰਿਸ਼ਟਾ ਧਿਆਨ ਲੱਗਦਾ ਸੀ ਜਾਂ ਪੁੱਠਾ ਲੜਦੇ ਹੋਏ ਦੀ ਲਿਵ, ਲਿਵ ਨਾਮ ਸਾਸ ਵੀ ਬਿਰਤੀ ਦਾ ਹੈ, ਤੇਰੀ ਬਿਰਤੀ ਅੰਤਸ਼ ਕਰਨ ਦੀ ਇਕਾਗਰਤਾ ਰੂਪ ਬਿਰਤੀ ਦਾ ਨਾਮ ਲਿਵ ਹੈ, ਸਾਚੀ ਲਿਵ ਹੈ ਬਿਨ ਦੇਹ ਨਿਮਾਣੀ, ਇਕਾਗਰਤਾ ਰੂਪ ਬਿਰਤੀ ਨੂੰ ਲਿਵ ਕਹਿੰਦੀ। ਉਹਦੇ ਵਿੱਚ ਤੇਰੀ ਕਿਸ ਪ੍ਰਕਾਰ ਲਿਵ ਲੱਗੀ ਸੀ,
ਨਾਮ ਰਜਾ ਦਾਇਆ ਕਲ ਪੀਤਰ ਬਹੁੜ ਜਾ ਸੀ ਨਾਗਾ,
ਤੇ ਨਾਮ ਰਜਾਦ ਤੇ ਤੇਰੇ ਜੰਮਣ ਵੇਲੇ ਨਾ ਤੂੰ ਸੰਸਾਰ ਦੀ ਮਰਿਆਦਾ ਤੇਰੇ 'ਤੇ ਲਾਗੂ ਨਹੀਂ ਹੋਈ, ਤੂੰ ਬੇਮਰਿਆਦਾ ਜੰਮਿਆ। ਬੇਮਰਿਆਦਾ ਕਿਉਂ? ਸੰਸਾਰ ਦੀ ਮਰਿਆਦਾ ਕੱਪੜੇ ਪਾ ਕੇ ਰੱਖਣ ਦੀ ਹੈ, ਤੂੰ ਨੰਗਾ ਜੰਮਿਆ ਇਸ ਲਈ ਤੂੰ ਬੇਮਰਿਆਦਾ ਸੀ। ਨਾ ਮਰਿਆਦ ਆਇਆ ਕਲ ਭੀਤਰ, ਕਲਯੁਗ ਦੇ ਭੀਤਰ ਕੀ ਵਿੱਚ ਜੰਮਿਆ ਤਾਂ ਨੰਗਾ ਸੀ ਉਸ ਵੇਲੇ। ਨਾਮ ਰਜਾਤ ਪਾਇਆ ਕਰ ਪੀਤਰ ਬਹੁੜ ਜਾਸੀ ਨਾਗਾ ਬਹੁੜ ਭੀ ਬਹੁੜੋ ਮੁੜ ਕੇ ਤੂੰ ਸੰਸਾਰ ਦੇ ਵਿੱਚ ਜਦੋਂ ਜਾਏਗਾ ਨਾ ਉਸ ਵੇਲੇ ਨੰਗਾ ਹੀ ਹੈ। ਤੇ ਇਹ ਮਾਝੇ ਦੀ ਬੋਲੀ ਹੈ। ਤੇ ਕਈ ਫਿਰ ਜਿੱਥੇ ਲੋੜ ਨਹੀਂ ਹੁੰਦੀ ਬਿੰਦੀਆਂ ਉੱਥੇ ਵੀ ਠੋਕੀ ਜਾਂਦੇ ਆ। ਤੇ ਟਕਸਾਲ ਦੇ ਵਿੱਚ ਅਰਥ ਦੇ ਵਿੱਚ ਕਰ ਲੈਣਾ ਨਾ ਹੀ ਸੇ ਜਿੱਥੇ ਅਰਥ ਵਿਗੜਦਾ ਹੋਵੇ ਉੱਥੇ ਬਿੰਦੀ ਉਚਾਰ ਕਰਨੀ, ਜਿੱਥੇ ਅਰਥ ਬਿੰਦੀ ਤੋਂ ਬਿਨਾਂ ਬਣਦਾ ਉੱਥੇ ਨਹੀਂ ਲਾਉਣੀ। ਕੋਲ ਨਾਗਾ ਮਾਝੇ ਦੀ ਬੋਲੀ ਹੈ। ਇਹ ਨਾਗਾ ਕਹਿੰਦਾ ਵੀ ਮੇਰਾ ਮੈਂ ਰੋਜ਼ ਗੁਰਦੁਆਰੇ ਜਾਂਦਾ ਸੀ ਅੱਗੇ ਨਾਗਾ ਪੈ ਗਿਆ। ਇਹ ਬੋਲੀ ਹੈ। ਇਹ ਅਰਥ ਕਰਨ ਤੋਂ ਪਹਿਲਾਂ ਬੋਲੀਆਂ ਸਮਝਣ ਦੀ ਲੋੜ ਹੈ ਕਿ ਗੁਰੂ ਸਾਹਿਬ ਨੇ ਕਿੰਨੀਆਂ ਬੋਲੀਆਂ ਉਚਾਰਨ ਕੀਤੀਆਂ ਹਨ, ਜਿਹੜੇ ਪ੍ਰਾਂਤ ਵਿੱਚ ਜਿੱਥੇ ਦੀ ਬੋਲੀ ਉਚਾਰਨ ਕੀਤੀ ਹੈ ਉਹਨੂੰ ਬਿੰਦੀ ਲਾ ਕੇ ਕਿਉਂ ਕੱਢਦੇ। ਬਹੁੜ ਜਾਸੀ ਨਾਗਾ, ਇਸ ਪ੍ਰਕਾਰ ਜਦੋਂ ਜਾਏਗਾ ਤੇ ਉਦੋਂ ਵੀ ਨੰਗਾ ਹੀ ਜਾਏਗਾ ਸੰਸਾਰ ਦੇ ਵਿੱਚ।
ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀਅੜੇ ਪਾਸ,
ਤੇ ਜੈਸੀ ਕਲਮ ਬੁੜੀ ਹੈ ਮਸਤਕ, ਮੱਥੇ ਦੇ ਉੱਤੇ ਜਿਹੀ ਜਿਹੀ ਕਲਮ ਬਗੀ ਹੋਈ ਹੈ, ਜਿਹੋ ਜਿਹੇ ਲੇਖ ਲਿਖੇ ਨਾ, ਤੇ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀਅੜੇ ਪਾਸ, ਉਹੀ ਜੀ ਜੀਵ ਦੇ ਕੋਲ ਹੈ ਉਹਦੇ ਅਨੁਸਾਰ ਹੀ ਚੱਲਦਾ। ਤੇ ਸਾਹ ਸਿੰਘ ਇੱਕ ਘੰਟਾ ਰੱਖਿਆ ਕਥਾ ਵਾਸਤੇ। ਢਾਡੀ ਸਿੰਘ ਕਿਵਾ ਕਰਨ ਵੀ ਮੈਂ ਤਾਂ ਆਪਣੇ ਟਾਈਮ 'ਤੇ ਅੱਗੇ ਨਹੀਂ ਜਾਣ ਵਾਲਾ, ਪਰ ਅੱਗੇ ਰਾਗੀ ਸਿੰਘ 5 ਮਿੰਟ ਅੱਗੇ ਚਲੇ ਗਏ ਇਸ ਕਰਕੇ ਘੰਟਾ ਪੂਰਾ ਕਰਨ ਲੱਗਿਆ, ਨਹੀਂ ਮੈਂ ਤਾਂ ਉੱਥੇ ਹੀ ਬੰਦ ਕਰ ਦੇਣੀ ਸੀ। ਇਸ ਕਰਕੇ ਘੰਟਾ ਪੂਰਾ ਕਰਨਾ ਪ੍ਰਬੰਧਕਾਂ ਦਾ ਕਿਹਾ ਹੋਇਆ। ਇਹ ਹੁਣ ਰਾਗੀ ਸਿੰਘ 10 ਮਿੰਟ ਲਾਉਣਗੇ, ਅੱਗੇ ਮੈਨੂੰ 10 ਮਿੰਟ ਜਾਣਾ ਹੀ ਪਊਗਾ। ਇਸ ਕਰਕੇ ਜੇ ਇਹ ਮਰਿਆਦਾ 'ਚ ਉਹ ਰਹਿਣਗੇ ਮੈਨੂੰ ਤਾਂ ਘੰਟਾ ਹੁਕਮ ਹੈ, ਜੇ 1.25 ਘੰਟਾ ਆਉਂਦਾ 1.25 ਘੰਟਾ ਅੜਿਆ ਕਰਦਾ। ਇਸ ਕਰਕੇ ਰਾਗੀ ਸਿੰਘ ਢਾਡੀ ਸਿੰਘ ਖਿਆਲ ਨਾ ਕਰ ਇਸ ਗੱਲ ਦਾ, ਸ਼ਬਦ ਪੂਰਾ ਕਰ। ਹਾਂਜੀ, ਜੈਸੀ ਕਲ ਉੜੀ ਉੜੀ ਨਾ ਮੰਗਣ ਦਾ ਤੈਸੀ ਜੀੜੇ ਪਾਸ। ਮਹਾਂਪੁਰਖ ਕਥਾ ਸੁਣਾਇਆ ਕਰਦੇ, ਕਹਿੰਦੇ ਇੱਕ ਜੋਤਸ਼ੀ ਬਹੁਤ ਵੱਡਾ, ਉਹ ਕਿਤੇ ਖੋਪੜੀ ਰੁੜ ਰਹੀ ਸੀ, ਠੋਕਰਾਂ ਪੈ ਰਹੀਆਂ ਸੀ ਖੋਪੜੀ, ਕਿਉਂਕਿ ਬਹੁਤ ਸਾਰੇ ਲਾਵਾਰਸ ਐਸੇ ਵੀ ਹੁੰਦੇ ਆ ਜਿਹਨਾਂ ਦੇ ਕਰਨ ਰੁੜਦੇ ਰਹਿੰਦੇ ਆ, ਤੇ ਤੂੰ ਕਾਇਮ ਰੁੜਦੀ ਦੇ। ਉਹਨੇ ਪੰਡਿਤ ਨੇ ਚੱਕਿਆ ਖੋਪੜੀ ਦੇ ਉੱਤੇ ਲਿਖਿਆ ਹੋਇਆ, ਇਹ ਸਮਝਾਉਣ ਵਾਸਤੇ ਹੁੰਦੇ, ਸਿਧਾਂਤ ਗਲਤ ਨਹੀਂ ਹੁੰਦਾ, ਸਿਧਾਂਤ ਮਿਥਿਆ ਨਹੀਂ ਹੁੰਦਾ, ਤੇ ਦ੍ਰਿਸ਼ਟਾਂਤ ਭਾਵੇਂ ਮਿਥਿਆ ਹੀ ਹੁੰਦਾ, ਹੋ ਵੀ ਸਕਦੀ ਹੈ ਨਹੀਂ। ਉਹਨੇ ਚੁੱਕਿਆ, ਉਹਨੇ ਕਿਹਾ ਵੀ ਇਹ ਬੰਦਾ ਇੰਨਾ ਚਿਰ ਉਮਰ ਭੋਗ ਕੇ ਮਰੇਗਾ, ਫਿਰ ਇਹਦੀ ਖੋਪੜੀ ਲੋਕਾਂ ਦੇ ਪੈਰਾਂ ਦੇ ਠੱਡੇ ਖਾਂਦੀ ਰਹੇਗੀ, ਇਸ ਤੋਂ ਬਾਅਦ ਕੀ ਹੋਊਗਾ ਕਹਿੰਦੇ ਇਹ ਕੋਈ ਪਤਾ ਨਹੀਂ। ਉਹਨੇ ਕਿਹਾ ਵੀ ਹੁਣ ਤੱਕ ਬਾਕੀ ਤਾਂ ਹੋ ਗਿਆ ਸਾਰਾ, ਹੁਣ ਦੇਖਦੇ ਵੀ ਗਾਹਾਂ ਕੀ ਹੋਊਗਾ। ਉਹਨੇ ਚੱਕੀ ਖੋਪੜੀ, ਕੱਪੜੇ 'ਚ ਲਪੇਟੀ, ਸੰਦੂਕ 'ਚ ਰੱਖ ਦਿੱਤੀ। ਘਰ ਵਾਲੀ ਬੜੀ ਕੱਚੀ ਸੀ, ਉਹਦੇ ਲੜਾਕੀ ਸੀ ਬਹੁਤ ਜ਼ਿਆਦਾ, ਲੜਦੀ ਰਹਿੰਦੀ। ਇੱਕ ਦਿਨ ਉਹਨੇ ਸੰਦੂਕ ਖੋਲਿਆ, ਇਹਨੇ ਕਿ ਆਹ ਕੀ ਲਿਆ ਕੇ ਰੱਖ ਦਿੱਤੀ, ਜਦ ਦੇਖੀ ਖੋਪੜੀ, ਕਹਿਣ ਲੱਗੀ ਵੀ ਮੇਰੇ ਘਰ ਵਾਲੇ ਤਾਂ ਟੂਣਾ ਕਰ ਦਿੱਤਾ ਮੈਨੂੰ ਮਾਰਨ ਵਾਸਤੇ। ਉਹਨੇ ਜੋ ਚੱਕੀ ਮੋਗਰੀ ਲੱਗੀ ਕੁੱਟਣ, ਚੂਰਾ ਬਣਾ ਦਿੱਤਾ, ਬਾਹਰ ਜਾ ਕੇ ਟੁੱਬ 'ਚ ਸਿੱਟ ਗਈ। ਉਹ ਹੱਥ ਮਾਰਦਾ ਦੇਖੇ, ਭਾਈ ਜੀ ਦੇਖਿਆ, ਕਹਿੰਦੇ ਇੱਥੇ ਮੇਰਾ ਕੁਝ ਰੱਖਿਆ ਸੀ? ਕਹਿੰਦੀ ਹਾਂ ਰੱਖਿਆ ਸੀ ਮੈਨੂੰ ਮਾਰਨ ਵਾਸਤੇ, ਖੋਪੜੀ ਰੱਖੀ ਸੀ ਤੇ ਬੰਦੇ ਦੀ। ਕੀ ਕਰਿਆ? ਕਹਿੰਦੀ ਮੈਂ ਤਾਂ ਚੂਰਾ ਬਣਾ ਬਣਾ ਕੇ ਡੁੱਬ 'ਚ ਛੱਡਿਆ ਜੀ। ਕਹਿੰਦਾ ਓਹੋ, ਬਾਕੀ ਤਾਂ ਸਭ ਕੁਝ ਲਿਖਿਆ ਸੀ, ਪਰ ਇਹ ਜਿਹੜੀਆਂ ਬਾਅਦ 'ਚ ਮੋਗਰੀਆਂ ਵੱਜਣੀਆਂ ਸੀ ਇਹ ਨਹੀਂ ਸੀ ਲਿਖਿਆ ਵੀ ਬਾਅਦ 'ਚ ਕੀ ਹੋਣਾ। ਇਹ ਪਤਾ ਨਹੀਂ ਕੀ ਹੋਣਾ, ਕਿਸ ਦੇ ਨਾਲ ਕਿਵੇਂ ਠੋਕਰਾਂ, ਹੱਡਾਂ ਕਿਵੇਂ ਰਲਦੀਆਂ ਰੋਲੀਆਂ, ਸਰੀਰ ਕਿਵੇਂ ਰੋਲਣਾ, ਨਹੀਂ ਪਤਾ। ਇਹ ਮੱਥੇ ਦੇ ਲੇਖ ਲਿਖੇ ਨੂੰ ਉਹਦੇ ਅਨੁਸਾਰ ਹੈ, ਜਿਹਨਾਂ ਨੂੰ ਕੋਈ ਪੜ੍ਹ ਨਹੀਂ ਸਕਦਾ।
ਕਉ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਾਇਆ ਗਰਵਾਸ।
ਇਹ ਦਿਨ ਦੇ 4 ਪਹਿਰਾਂ ਦੁਆਰਾ ਪਹਿਲੇ ਪਹਿਰ ਦਾ ਸ਼ਬਦ ਗੁਰੂ ਸਾਹਿਬ ਜੀ ਇੱਥੇ ਸਮਾਪਤ ਕਰਦੇ ਹੈ। ਤੇ ਪਹਿਲਾ ਪਹਿਰ ਮੰਨਿਆ ਮਾਤਾ ਦੇ ਉਦਰ ਦਾ, ਜਿਹਨਾਂ 'ਚ ਜਨਮ ਨਹੀਂ ਲੈਂਦਾ। ਕਹਿੰਦੇ ਉਹਦੇ ਵਿੱਚ ਹੁਕਮ ਪਾਇਆ ਗਰਵਾਸ, ਮਾਤਾ ਦੇ ਗਰਭ ਵਿੱਚ ਆ ਗਿਆ, ਮਾਤਾ ਦੇ ਉਦਰ ਵਿੱਚ ਆ ਗਿਆ। ਇਹ ਤੇਰੇ ਉਮਰ ਦਾ ਪਹਿਲਾ ਪਹਿਰ ਹੈ, ਇਹ ਤੇਰੇ ਹੱਥੋਂ ਇਸ ਪ੍ਰਕਾਰ ਚਲਾ ਗਿਆ, ਉਦੋਂ ਤੂੰ ਪਰਮੇਸ਼ਰ ਦੀ ਬੰਦਗੀ ਕਰਦਾ ਸੀ, ਇਸ ਕਰਕੇ ਸਮਾਂ ਲਿਖੇ ਵਿੱਚ। ਬਾਕੀ ਦੂਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਵਿਸਰ ਗਿਆ ਧਿਆਨ, ਇਹ ਹੁਣ ਕੱਲ੍ਹ ਨੂੰ ਕਥਾ ਹੋਏਗੀ ਇਸ ਦੀ। ਆਓ ਇੱਥੇ ਸਮਾਪਤੀ ਹੈ ਜੀ, ਭੁੱਲਾਂ ਚੁਕਾ ਦੀ ਉੱਥੇ ਮੰਗ।
ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀਅੜੇ ਪਾਸ, ਕਉ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਾਇਆ ਗੁਰਵਾਸ।
ਹੇ ਗੋਬਿੰਦ ਹੇ ਗੋਪਾਲ ਹੇ ਦਿਆਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਸਮਰੱਥ ਅਗਮ ਪੂਰਨ ਮੋਹੇ ਮਾਇਆ ਧਾਰ, ਅੰਧ ਕੂਪ ਮਹਾ ਭਇਆ ਨਾਨਕ ਪਾਰੇ ਆਈ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ ਏਕ ਅਖਰ ਹਰ ਮਨ ਵਸਤ ਨਾਨਕ ਬੋਧ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਜੋ ਸਰਦਾ ਕਰ ਸੇਵ ਦੇ ਜੋ ਸਰਦਾ ਕਰ ਸੇਵ ਦੇ ਗੁਰਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।